नानक पद पंकज पद सिमरो अंगद गुरु अमरदास हृदय नित्य त्याव हृदय श्री गुरु रामदास गुण गुरु अर्जन बिघ्नन के हर गोविंद शुभ श्री हर राय जोरी श्री हर कृष्ण तेग बहादुर कृपाला सतगुर परम श्री गुरु गोविंद तरों तरा पर पुन पुन बंदों बार बार
जगदीश
एकंकार
प्रसाद सच हुए
वाहे गुरु
जी की फतेह है
बिघ्न
विनाशन
सोए वाहे गुरु जी की
फतेह है
बिघ्न विनाशन सोए
दोहेरा श्री गुरु चरण जहाज से तीन अलंब हो पाए परों पार संदे बिन उदत बिघन समदाए
वाहिगुरु जी का खालसा वाहिगुरु जी की फतेह परम सत्कार योग सम्मान योग गुरु का खास रूप गुरु खालसा साध संगत वड्डे भाग हन पतत पावन भगत बछल कृपा निदान सतगुरु श्री गुरु ग्रंथ साहिब जी महाराज जी दे पावन पवित्र चरणा कमला च एकत्र होके हर रोज सतगुरां दा पवित्र इतिहास आदि गुरु आप नारायण कला तार जग में परवरियो निरंकार आकार ज्योत जग मंडल करियो सतगुरु गुरु नानक देव साहिब जी महाराज जी दी पावन कथा श्रवण कर रहे हो कि जगत गुरु पातशाह जी अकाल पुरख जी दा हुक्म प्राप्त करके वेई नदी च प्रवेश करके जिस वेले सचखंड अकाल पुरख जी दे कोल गए हन ते पिछे श्री सुल्तानपुर साहब दे लोकां दी जो हालत है ओ भाई साहब भाई बाला जी ने सुनाई है और भाई संतोख सिंह जी ने लिखी है उसदा छंदा च भाई संतोख सिंह ने अनुवाद कीता है कई ता उस्तत करके सतगुरां नूं याद कर रहे सन पर कुछ कु मूरख ना समझ गवार एहो जे भी सी जेड़े महाराज जी दी निंदा कर रहे सन निंदा करन वाले निंदा करदिआं कहिंदे ने कि नानक जी ने नवाब दौलत खां दा धन धाम गवा दिता है ਤੇ ਹੁਣ ਮੋਦੀ ਖਾਨੇ ਵਿਚ ਜਿਹੜਾ ਘਾਟਾ ਪਿਆ ਉਹਨੂੰ ਨਾ ਸਹਿੰਦਿਆਂ ਪਾਣੀ ਵਿਚ ਡੁੱਬ ਕੇ ਆਪਣੀ ਪ੍ਰਾਣ ਹੱਤਿਆ ਕਰ ਲਈ, ਆਤਮ ਹੱਤਿਆ ਕਰ ਲਈ। ਉਧਰ ਬੇਬੇ ਨਾਨਕੀ ਜੀ ਨੇ ਹਾਲਤ ਵੇਖੀ ਹੈ ਘਰ ਦੇ ਜੀਆਂ ਦੀ। ਮਾਤਾ ਸੁਲੱਖਣੀ ਜੀ ਵੀ ਬੜੇ ਬੇਬਲ ਨੇ। ਬੇਬੇ ਜੀ ਨੇ ਆਖਿਆ ਮਾਤਾ ਸੁਲੱਖਣੀ ਜੀ ਨੂੰ ਕਿ ਤਿੰਨ ਦਿਨ ਤੁਸੀਂ ਉਡੀਕ ਕਰੋ, ਹੌਂਸਲਾ ਰੱਖੋ, ਮੈਂ ਜਾਣਦੀ ਹਾਂ ਮੇਰਾ ਵੀਰ ਜ਼ਰੂਰ ਆਵੇਗਾ। ਦੋ ਦਿਨ ਤੇ ਇੱਕ ਰਾਤ ਬੀਤ ਗਈ ਹੈ। ਪਰਿਵਾਰ ਦੀ ਹਾਲਤ ਵੇਖ ਕੇ, ਲੋਕਾਂ ਦੀ ਦਸ਼ਾ ਵੇਖ ਕੇ ਬੇਬੇ ਨਾਨਕੀ ਨੇ ਚੌਂਕੜਾ ਮਾਰ ਲਿਆ, ਪ੍ਰਣ ਕੀਤਾ, ਹੇ ਮਹਾਰਾਜ ਸੱਚੇ ਪਾਤਸ਼ਾਹ, ਜੇ ਮੇਰੀ ਸ਼ਰਧਾ ਸੱਚੀ ਹੈ, ਮੇਰੀ ਭਾਵਨਾ ਸੱਚੀ ਹੈ, ਤੇ ਕੱਲ ਸੂਰਜ ਚੜ੍ਹਨ ਦੇ ਨਾਲ ਤੁਸੀਂ ਵੀ ਪ੍ਰਗਟ ਹੋ ਕੇ ਦਰਸ਼ਨ ਦੇ। ਉਪਮਾ ਕੀਤੀ ਹੈ, ਹੇ ਜਗਤ ਦੇ ਬੰਦਨੀਏ ਪੂਜਨੀਕ ਸਤਿਗੁਰੂ, ਮੇਰੀ ਨਵਾਮ ਹੈ ਆਪ ਦੇ ਚਰਣਾਂ ਵਿਚ, ਮੈਂ ਜਾਣਦੀ ਹਾਂ ਤੁਸੀਂ ਕਰਤਾ ਪੁਰਖ ਪਰਮੇਸ਼ਰ ਦਾ ਪ੍ਰਤੱਖ ਅਵਤਾਰ ਹੋ, ਮੇਰੀ ਫਰਿਆਦ ਸੁਣੋ, ਮੇਰੀ ਬੇਨਤੀ ਸੁਣੋ। ਇਹ ਕਹਿ ਕੇ ਬੇਬੇ ਨਾਨਕੀ ਜੀ ਨੇ ਸਤਿਗੁਰਾਂ ਦੇ ਸਰੂਪ ਦਾ ਧਿਆਨ ਧਾਰਿਆ ਹੈ, ਨੇਤਰ ਮੁੰਦ ਲਏ ਨੇ, ਸਾਰੀ ਰਾਤ ਕਦੇ ਨਮਸਕਾਰ ਕਰਦੇ ਨੇ ਜ਼ਮੀਨ ਤੇ, ਗੁਰੂ ਮੂਰਤ ਦਾ ਰੂਪ ਧਿਆਨ ਧਾਰ ਕੇ ਚੌਂਕੜਾ ਮਾਰ ਕੇ ਅਡੋਲ ਮਹਾਰਾਜ ਜੀ ਦੇ ਧਿਆਨ ਵਿਚ ਸੁਰਤੀ ਜੋੜ ਲੈਂਦੇ ਨੇ, ਸਮਾਧੀ ਚ ਚਲੇ ਜਾਂਦੇ ਨੇ। ਇਹ ਤਾਂ ਸੀ ਸੁਲਤਾਨਪੁਰ ਸਾਹਿਬ ਦੀ ਵਿਥਿਆ। ਉਧਰ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੋ ਨਿਰੰਕਾਰ ਦੇ ਘਰ ਚ ਗਏ ਨੇ ਸੱਚਖੰਡ, ਜਿੱਥੇ ਸੱਚ ਵਰਤਦਾ ਉਹ ਖੰਡ, ਔਰ ਜਿਹੜਾ ਸੱਚਖੰਡ ਸਰਬ ਵਿਆਪੀ ਹੈ, ਔਰ ਜਿਸ ਸੱਚਖੰਡ ਦੀ ਇਹ ਗੱਲ ਹੋ ਰਹੀ ਹੈ, ਇਹ ਬੁੱਧੀ ਮੰਡਲ ਤੋਂ ਪਰੇ ਦੀ ਗੱਲ ਹੈ। ਤਾਂ ਹੀ ਭਾਈ ਵੀਰ ਸਿੰਘ ਨੇ ਇੱਕ ਥਾਂ ਤੇ ਵੀ ਕਥਨ ਕੀਤਾ ਹੈ ਕਿ ਬੈਠ ਵੇ ਜੋਗੀ, ਬੁੱਧੀ ਮੰਡਲੇ ਦੀ ਕੈਦ ਵਿਚ ਵਲਵਲੇ ਦੇ ਦੇਸ਼ ਸਾਡੀਆਂ ਲੱਗ ਗਈਆਂ ਯਾਰੀਆਂ। ਜੇ ਤਾਂ ਬੁੱਧੀ ਮੰਡਲ ਦੀ ਗੱਲ ਕਰੀਏ ਤਾਂ ਉੱਥੇ ਕੈਦ ਪੁਣਾ ਹੈ, ਸੀਮਤ ਪੁਣਾ, ਦਾਇਰਾਪਨ, ਇਹ ਕਿਵੇਂ ਹੋ ਸਕਦਾ ਹੈ? ਪਰ ਜੇ ਬੁੱਧੀ ਮੰਡਲ ਤੋਂ ਪਰੇ ਦੀ ਗੱਲ ਕਰੀਏ, ਉਹ ਬੜੀ ਉੱਚੀ ਬਾਤ ਹੈ ਜੋ ਬੁੱਧੀ ਵਿਚ ਸਮਝ ਵਿਚ ਨਹੀਂ ਆਉਂਦੀ, ਕੇਵਲ ਅਨੁਭਵ ਦਾ ਵਿਸ਼ਾ ਹੈ। ਤੇ ਇਹ ਜੋ ਸੱਚਖੰਡ ਵਿਚ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਬਚਨ ਹੋ ਰਹੇ ਨੇ, ਮਹਾਰਾਜ ਜੀ ਵੇਈ ਰਾਈ ਅਕਾਲ ਪੁਰਖ ਜੀ ਦੇ ਕੋਲ ਗਏ ਨੇ, ਬੁੱਧੀ ਮੰਡਲ ਤੋਂ ਪਰੇ ਦੀ ਬਾਤ ਹੈ। ਆਓ ਇਹ ਕਥਾ ਸਰਵਣ ਕਰੀਏ। ਮਹਾਰਾਜ ਦੀਨ ਦੁਨੀਆਂ ਦੇ ਮਾਲਕ ਸਤਿਗੁਰਾਂ ਦੇ ਪਵਿੱਤਰ ਚਰਨਾਂ ਦਾ ਧਿਆਨ ਹਿਰਦੇ ਵਿਚ ਧਾਰਨ ਕਰਦੇ ਹੋਏ ਆਖੋ ਜੀ, ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀਓ, ਦੋਹੇਰਾ ਸ੍ਰੀ ਗੁਰ ਚਰਨ ਜਹਾਜ ਸੇ ਤਿੰਨ ਅਲੰਬ ਹੋ ਪਾਏ।
ਭਾਈ ਸਾਹਿਬ ਜੀ ਨਵਾਂ ਪ੍ਰਕਰਨ ਆਰੰਭ ਕਰ ਰਹੇ ਨੇ ਕਥਾ ਦਾ, ਇਸ ਕਰਕੇ ਮੰਗਲ ਕਰ ਰਹੇ ਨੇ ਮਹਾਰਾਜ ਜੀ ਦੇ ਚਰਨਾਂ ਦਾ ਕਿ ਸ੍ਰੀ ਗੁਰੂ ਨਾਨਕ ਸਾਹਿਬ ਦੇ ਪਵਿੱਤਰ ਪਾਵਨ ਚਰਨ ਕਮਲ ਜਹਾਜ਼ ਦੇ ਸਮਾਨ ਨੇ, ਤੇ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਜੋ ਪਵਿੱਤਰ ਚਰਨ ਜਹਾਜ਼ ਤੁਲ ਨੇ, ਉਨ੍ਹਾਂ ਦਾ ਅਲੰਬ, ਉਨ੍ਹਾਂ ਦਾ ਆਸਰਾ, ਉਨ੍ਹਾਂ ਦਾ ਆਧਾਰ ਮੈਂ ਧਾਰਨ ਕਰਕੇ
ਪਰੋਂ ਪਾਰ ਸੰਦੇ ਬਿਨ ਉਦਤ ਬਿਗਨ ਸਮਦਾਏ।
ਮਹਾਰਾਜ ਜੀ ਦੇ ਪਵਿੱਤਰ ਚਰਨ ਕਮਲ ਜੋ ਜਹਾਜ਼ ਤੁਲ ਨੇ, ਮੈਂ ਉਨ੍ਹਾਂ ਦਾ ਆਸਰਾ ਪਾ ਕੇ ਆ ਜਿਹੜਾ ਸੰਸਾਰ ਸਮੁੰਦਰ ਹੈ, ਜਿਹਦੇ ਚ ਅਨੇਕਾਂ ਪ੍ਰਕਾਰ ਦੀਆਂ ਵਿਘਨਾਂ ਦੀਆਂ ਤਰੰਗਾਂ ਉੱਠਦੀਆਂ ਨੇ, ਇਸ ਵਿਘਨਾਂ ਦੇ ਸਮੁੰਦਰ ਤੋਂ ਨਿਰਸੰਦੇਹ ਮਹਾਰਾਜ ਜੀ ਦੇ ਚਰਨਾਂ ਕਮਲਾਂ ਰੂਪੀ ਜਹਾਜ਼ ਤੇ ਸਵਾਰ ਹੋ ਕੇ ਪਾਰ ਉਤਰ ਸਕਦਾ ਹਾਂ। निरसंदेह जड़े गुरु नानक साहब दे चरणा दा ध्यान धारदे ने ओ इस भव सागर तो विघन वाले इस संसार समुंदर तो पार उतरदे ने।
सवैया या बिदसो सुल्तानपुरे पुन श्री गुरु जात पहे प्रभ पासे।
इस प्रकार इधर सतगुरु गुरु नानक साहब जी महाराज श्री सुल्तानपुर साहब तो जदो वेई नदी च चुभा मारिया ते चुभा मारदिया वरण देवते ने महाराज जी नूं अरदास बेनती कीती तो गरीब नवाज पातशाह जी महाराज जगत दे मालक प्रभु अकाल पुरख परमेश्वर जी दे पास गए हन।
आनंद कंद पिखियो कर बंद कही अब बंधन दंड संकासे।
आनंद दे मूल अकाल पुरख परमेश्वर दे स्वरूप दे दर्शन कीते हन जो प्रकाश रूप है। प्रकाश रूप अकाल पुरख जी दे दर्शन करके महाराज गुरु नानक साहब जी ने डंडौत बंधन कीती है। डंडेवत जमीन ते डिग जाना ओनू डंडौत बंधन कहिंदे ने। महाराज सच्चे पातशाह जी ने अकाल पुरख जी दे चरणा विच दरबार च जाके डंडौत बंधन कीती बड़े प्यार सत्कार नाल नमस्कार कीती है।
मंदा मंद मृदंग मुश्काए ध्यान योगिंदन के नित बसे।
जेड़े योगिया दे ध्यान च वसण वाले रब जी ने जदों महाराज गुरु नानक साहब आए ते कहिंदे अकाल पुरख जी सहज सहज मुस्करा रहे ने क्योंकि खालसा जी हन तां निराकार पर जदों मेरे पातशाह ने वचन करना है उदों फिर आकार भी धार लैंदे ने। आकार रूप भी आप बन जांदे ने निराकार रूप भी आप ने। कहिंदे मंद मंद बड़ी सोहनी मुस्कुराहट नाल योगियां दे हिरदे विच वसण वाले अकाल पुरख जी मुस्कुराउंदे ने।
बैन फने गुण ऐन परमेश्वर आवो नानक नाम बिलासे।
गुणा दे ऐन वाहिगुरु परमेश्वर अकाल पुरख जी महाराज गुरु नानक साहब जी नूं दरबार विच आया वेख के बोले कहण लगे आओ नानक जी नाम दा आनंद लैण वाले जी नाम बिलासी नाम दा आनंद माणन वाले के नाम दा रस लैण वाले गुरु नानक साहब जी आओ। एदा अकाल पुरख जी ने बचन कहा सतगुरां नूं आउंदिआं वेख के।
कारण या अवतार धरियो पव कारज जाए करो अब सो।
फिर अकाल पुरख जी बोले कहण लगे जिस कारण करके महाराज गुरु नानक साहब तुसी अवतार धारण कीता मात लोक च हुण ओ कारज जाके आरंभ करो। जिस कारण करके तुसी अवतार लिया है मैं ही तुहाडे स्वरूप विच जाके अवतार लिया है ते जिस कारण करके अवतार लिया है उस कार्ज नूं हुण जाके तुसी बिना देरी तो संसार विच करो।
है कली काल कराल बिसाले मंद मती मन मानव।
कली काल दा समा बड़ा भयानक है ते कलयुग दे इस होर भयानक समय विच जीव जेड़े ने उह मंद मती हो गए ने जिन्हां दी मत मंद हो चुकी है। कलयुग दे विच सुभाविक जीवां दी मत जेड़ी आ उह मंद हो गई नहीं तां सतयुग त्रेते दे अंदर एहो जी विशाल उच्ची सुची सोच सी मनुख दी कि जुबानी वेद रटे होया करदे सन लिखती च नहीं सन लिपी च नहीं सी सुन के वेदां दियां सुरतियां याद कर लैणियां उहनां दा ज़िहन उहनां दी सुरती किन्नी उच्ची होवेगी सुची होवेगी। पर जिवें जिवें समा बीतिया कली काल दा समा आया जीवां दी मत मंद हो गई। अकाल पुरख जी कह रहे ने कि कली काल दा समा बड़ा भयानक चल रहा है कलयुग इस वेले परजोर है ते कलयुग दे जेड़े जीव ने मानव ने उहनां दी मत मंद हो चुकी है।
देवन पूजत नाम ते बेमुख
मंद मती जेड़े मनुख ने जीव ने ओ की कर रहे ने ओ देवी देवत्यां दी पूजा च लगे हुए ने। देवी देवत्यां दी पूजा तां कर रहे ने शक्ति दे पुजारी तां हो रहे ने पर जो सर्व शक्ति संपन्न परमेश्वर है उहदे नाम तों बेमुख ने। भाव अकाल पुरख जी कहिंदे जिहड़ा मेरा नाम है उस नाम तों कलयुग दे जीव बेमुख ने और देवी देवत्यां दी पूजा विच लगे हुए ने।
केवल पाप परायण जो
और ये जेड़े कलयुग दे जीव ने केवल पापां दे अधीन हो रहे ने। परायण कहंदे ने अधीन गई नू। केवल कलयुग दे मानवां ने नरां ने पापां दी अधीनगी कबूल कर ली है और पाप ही कर्मां दे विच जीव जेड़े ने ओ खचत हो रहे ने।
पाओ पले भगती प्रगटावो
जाओ नानक जी मात लोक विच जिस कारण करके आप जी ने अवतार लिया ओ प्रेमा भगती नू प्रगट करन वास्ते ते तुसी जाके मेरी प्रेमा भगती नू प्रगटाओ। पाओ ते पावनी जेड़ी आ ओ जीवां दे हिरदयां विच प्रगट करो।
पार तरा भरपूर बिगो
क्योंकि धरती दे उत्ते कलयुग दे जीवां दा बड़ा भारी भार है जेड़ा उस धरती कोलो जरिया नहीं जांदा। धरती दे उस भार दी निवृत्ति हे महाराज गुरु नानक साहब तुसी करनी है ते ओ धरती दे भार दी निवृत्ति दा साधन है कि तुसी कलयुग दे जीवां नू प्रेमा भगती दृढ़ कराओ। पाओ भगती दृढ़ कराओ।
जाते अपार निरै नर कोर नहीं सुख मोर कमूल कुभागे
कई जीव जड़े अपार ही अणगिणती ने झूठ दे विच लगे हुए झूठ ती व्यस्त हो रहे ने। कूट दे विच निरे ओसे पासे सूधे टुरे जा रहे ने। नरका वाले पासे नू टुरे जा रहे ने। उन्हां नूं सुखां दे मूल परमेश्वर दे नाम दी सोझी नहीं। सुखां दे मूल परमेश्वर दे नाम तो मूर्ख कुपागे बेमुख हो रहे ने और झूठ ते झूठ दे विच ही प्रवृत्त हो रहे ने।
पंथ त्याग को पंथ परे सब लंपट दंब आरंभ च पागे
जेड़ा श्रेष्ठ पंथ है ओनू त्याग के टेढ़े राह ते चल रहे ने। कुपंथ परे टेढ़ा मार्ग वाम मार्ग उस मार्ग ते चल पए ने और सब जीव लंपट हो रहे ने। सब अपने अपने स्वार्थ विच ही लगे हुए ने। सब नू आपो अपना लालच जेड़ा वो प्रबल हो रहा है और लंपट दे विच लगे हुए कुसंग दे रंग दे विच रंगे हुए ने।
नामे की सिफती प्रकाशो नाश पखंड करो जिस जे लागे
जाओ महाराज गुरु नानक साहब जी तुसी जाके नाम दी सिफत दा प्रकाश करो। मेरे नाम दी बरकत दसो संसार दे जीवां नू। नाम दी सिफत करो क्योंकि नाम तो जीव बेमुख हो गए ने। केरे जेड़े होर कर्म ने उना कुकर्मा दे विच जीव प्रवृत्त हो गए ने नाम तो बेमुख हो रहे ने। तुसी जाके नाम दी सिफत प्रकाशो और पखंड दा नाश करो। जिस पखंड दे विच जीव लगे हुए ने उना नू जाके उपदेश दे के पखंड वालों हटा के उना नू नाम नल जोड़ो। ए कार्य करन वास्ते तुहाडा अवतार होया नानक जी और जाके तुसी ए कार्य दी आरंभता करो।
श्री गुरु जी सुन बैन बने श्री राग बिखे हीरा अनरागे
अकाल पुरख जी दा ए हुक्म सुन के महाराज गुरु नानक साहब जी दा हिरदा परमेश्वर दे प्रेम च रंगिया होया। हुण कोई आखे भी इत्थे दोवे वखो वखरे क्यों प्रतीत हो रहे ने। हन तां गुरु नानक साहब भी आप परमेश्वर आप अकाल पुरख ने पर खालसा जी महाराज गुरु नानक साहब आप परमेश्वर बन के नहीं आए परमेश्वर दे भगत बन के आए हैं। अकाल पुरख दी भगती भावना रख के भगत बन के आए हन। आप ही परमेश्वर दो राय नहीं है। आप नारायण कला धार जग मैं परवरयो कह के भट्टा ने सिद्ध कर दिता महाराज जी ने सिद्ध कर दिता गुरु अर्जन साहब ने कि सब ते वड्डा सतगुरु नानक जिन कल राखी मेरी। पर इत्थे सतगुरु जी आप भगती भाव च दृढ़ हो के परमेश्वर नू सनमुख जान रहे ने। ते महाराज जी दा हीरा प्रभु परमेश्वर दे प्रेम दे रंग विच रंगिया गया। सचखंड दे विच जिथे अकाल पुरख जी दा निवास है सानमुख खलोते दरबार विच महाराज जी दा हीरा ऐसे प्रेम रस विच आया कि श्री राग दा अलाप कीता सतगुरां ने। श्री राग अलाप करके उस श्री राग दे विच महाराज जी ने एक शब्द उच्चारण किया है जो सचखंड तो ही उतरिया है। इस करके बाणी नूं आपां तुरकी बाणी कहिंदे हां, क्योंकि इत्थे दी रचना नहीं है, मात लोक दी रचना नहीं गुरबाणी, ये गुरबाणी तुर तो उतरी हुई तुरकी बाणी है। तुरकी बाणी आई तिन सगली चिंत मिटाई, महाराज जी दे अंदर बाणी उतरी, गुरु नानक साहब ने श्री राग नूं अलापिया, ते श्री राग दे विच बड़े भारी प्रेम चा के सतगुरां ने अकाल पुरख परमेश्वर दी सिफत करदिआं होइआ इह शब्द उच्चारण कीता है।
श्री राग महला पहला, कोट कोटी मेरी आर जा, पवन पियण पियाओ।
महाराज कहण लगे नाम दी सिफत दसी आ इहदे विच, क्योंकि अकाल पुरख जी ने कहा ना भी तुसी नाम दी सिफत करो, जाके नाम दी सिफत दा प्रकाश करो। महाराज जी ने शब्द ही परमेश्वर दे नाम दी महिमा प्रथाए उच्चारण कीता, ते कहण लगे श्री राग विच सतगुरु जी के करोड़ां साल मेरी उमरा हो जाए, कोट कोटि एक करोड़ नहीं कई करोड़ां साल मेरी आरजा होवे, और मैनू जीवित रहन वास्ते अन्न पानी दी लोड़ ना होवे, क्योंकि जीवित रहन वास्ते जे अन्न पानी दी लोड़ है ते अन्न पानी वास्ते जीव दौड़ भज करदा है, कहिंदे मैनू अन्न पानी वास्ते भी दौड़ भज ना करनी पवे, हे प्रभु मैं पवन नू पी के जीवां, भाव पौण आहारी हो जावां, पवन ही मेरा भोजन होवे, पवन नू ही पी के मैं जीवित रहां।
चंद सूरज दोए गुफै न देखा, सुपने सौण न छाओ।
एहो जी गुफा विच जा बैठा, जिस गुफा विच ना मैनू चंद्रमा दिसे ते ना सूरज, कहण दा भाव के हे प्रभु तेरे नाम नू जपद्या जपद्या सुरत एस रंग ढंग विच जुड़ जाए आप दे चरणा च, नाम जपद्या जपद्या कि मैनू दिन ते रात दा फर्क भी महसूस ना होवे कि हुण रात है कि दिन है, चंद सूरज दा भाव कि मैनू रात दिन दा भी फर्क ना महसूस होवे, कि प्रभु भगती करदिआं किहड़े वेले रात पै गई, ओहदी भगती नाम दे जाप नू जपद्या किहड़े वेले दिन चढ़ गया इह भी ना पता लगे। इहो जी गुफा विच बैठा होवां, यानी कि उह दसम द्वार दी गुफा जिथे नौ द्वारा तो उपर उठ के दसम द्वार विच पाड़ी लगदी है, जिथे रात दिन दा फर्क हुंदा ही नहीं, जिथे पता नहीं भी हनेरा है कि चानना है, धुप है जां छां है, ओ अवस्था महाराज जी कहिंदे बन जावे और सुपने विच भी ना सौवां, सुपने विच भी सौण नूं थां ना मिले, प्रतख जारा तां सौणा ही की होया, कहिंदे सुपने विच भी ना सवां, समाधि विच बैठा नाम ही जपी जावां, गुण गावां दिन रात, नानक चाओ एहो, रात दिन अठे पैर परमेश्वर दे गुणा नू गाई जावां और सुपने विच भी ना सवां। महाराज सच्चे पातशाह कहिंदे सौवां किवें, जे सोहना श्याम सुंदर मेरे सामने सावे बैठा होवे ते ओनू तज के मैनू नींदर किवें आ सकदी है। श्याम सुंदर तज नींद क्यों आई, ऐसे श्याम सुंदर मालक दे सोहने स्वरूप नू तज के मैनू नींद आवे तां आवे किवें, सुपने विच भी ना समा। महाराज भगत जी कहिंदे भाई जिन्हां दे नेत्र निंदरावले हुंदे ने ना उन्हां नू परमेश्वर मिल जांदा है। फरीदा रात कथूरी वंडी है, सुत्यां मिलै ना पहाओ, जिन्ना नैण निंदरावले तिन्ना मिलन कुआओ। जिन्हां दे नेत्रां विच नींद पर फिर भी ना सवण, कहिंदे उन्हां नू कुआओ, बोल के ना परमेश्वर आप जगा के अपने नाल मेल लैंदा है। सीने खिच जिन्हां ने खादी, ਉਹ ਕਰ ਆਰਾਮ ਨਹੀਂ ਬਹਿੰਦੇ। ਨਿਉਂ ਵਾਲੇ ਨੈਣਾ ਦੀ ਨੀਂਦਰ ਉਹ ਦਿਨੇ ਰਾਤ ਪਏ ਬਹਿੰਦੇ। ਮਹਾਰਾਜ ਜੀ ਕਹਿੰਦੇ ਇਹੋ ਜਿਹੀ ਗੁਫਾ ਹੋਵੇ ਜਿੱਥੇ ਪਤਾ ਹੀ ਨਾ ਲੱਗੇ ਵੀ ਬੇ ਰਾਤ ਹੈ ਕਿ ਦਿਨ ਹੈ, ਤੇ ਮਹਾਰਾਜ ਸੁਪਨੇ ਵਿੱਚ ਵੀ ਨਾ ਸੋਵਾਂ।
ਧੀ ਤੇਰੀ ਕੀਮਤ ਨਾ ਪਵੇ
ਪ੍ਰਭੂ, ਮੈਂ ਤੇਰੇ ਨਾਮ ਨੂੰ ਕਿੰਨਾ ਵੱਡਾ ਆਖਾਂ, ਇੰਨਾ ਲੰਮਾ ਸਮਾਂ ਕਰੋੜਾਂ ਸਾਲ ਉਮਰਾਂ ਬਣਾ ਕੇ ਰਾਤ ਦਿਨ ਦਾ ਫਰਕ ਮਿਟਾ ਕੇ ਬਿਨਾਂ ਸੁੱਤਿਆਂ ਬਿਨਾਂ ਆਰਾਮ ਕੀਤਿਆਂ ਮੈਂ ਤੇਰੇ ਨਾਮ ਨੂੰ ਸਲਾਹੀ ਜਾਵਾਂ ਵਡਿਆਈ ਜਾਵਾਂ, ਹੇ ਪ੍ਰਭੂ ਫਿਰ ਵੀ ਤੇਰੇ ਨਾਮ ਦੀ ਕੀਮਤ ਨਹੀਂ ਪਾਈ ਜਾ ਸਕਦੀ, ਮੈਂ ਕਿੱਡਾ ਵੱਡਾ ਤੇਰਾ ਨਾਮ ਆਖਾਂ। ਤੇਰਾ ਨਾਮ ਕਿਤਨਾ ਵੱਡਾ ਹੈ, ਕਿੰਨਾ ਵੱਡਾ ਬਿਆਨ ਕਰਕੇ ਕਹਾਂ। ਉਹ ਕੇਵੜੇ ਆਖਾਂ ਨਾਓ, ਮੈਂ ਕਿੱਡਾ ਵੱਡਾ ਕਹਾਂ, ਹੇ ਪ੍ਰਭੂ ਤੇਰਾ ਨਾਮ ਕਿਤਨਾ ਵੱਡਾ ਹੈ। ਕਹਿੰਦੇ ਜੇ ਪਰਮੇਸ਼ਰ ਤੋਂ ਵੀ ਕੋਈ ਵੱਡਾ ਹੈ ਤਾਂ ਉਹ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੈ, ਉਹਦਾ ਨਾਮ ਨਾਮੀ ਤੋਂ ਵੀ ਵੱਡਾ ਹੈ। ਤੇ ਪਾਤਸ਼ਾਹ ਕਹਿਣ ਲੱਗੇ ਮੈਂ ਇੰਨਾ ਲੰਮਾ ਸਮਾਂ ਹੇ ਪ੍ਰਭੂ ਤੇਰੇ ਨਾਮ ਦੀ ਮਹਿਮਾ ਕਰੀ ਜਾਵਾਂ, ਨਾਮ ਨੂੰ ਜਪੀ ਜਾਵਾਂ, ਫੇਰ ਵੀ ਤੇਰੀ ਕੀਮਤ ਨੀ ਪੈਂਦੀ, ਅੰਤ ਨੀ ਪੈਂਦਾ, ਮੈਂ ਕਿੱਡਾ ਵੱਡਾ ਤੇਰਾ ਨਾਮ ਕਹਾਂ।
ਸਾਚਾ ਨਿਰੰਕਾਰ ਨਿਜ ਛਾਏ,
ਸੱਚਾ ਸਾਹਿਬ ਜੋ ਨਿਰਾਕਾਰ, ਮਹਾਰਾਜ ਤੁਸੀਂ ਨਿਰਾਕਾਰ ਹੋ, ਸੱਚੇ ਸਾਹਿਬ ਹੋ, ਸਦਾ ਆਪਣੀ ਨਿਜ ਥਾਂ ਤੇ ਬਿਰਾਜਮਾਨ ਹੋ।
ਸੁਣ ਸੁਣ ਆਖਣ ਆਖਣਾ ਜੀ ਭਾਵੈ ਕਰੇ ਤੁਮਾਏ,
ਸੁਣ ਸੁਣ ਕੇ ਲੋਕਾਂ ਕੋਲੋਂ ਪਰਮੇਸ਼ਰ ਜੀ ਤੁਹਾਡੀ ਉਪਮਾ, ਫਿਰ ਮੈਂ ਉਹਨੂੰ ਆਖਣ ਵਾਲਾ ਹੋ ਕੇ ਆਖੀ ਜਾਵਾਂ। ਤੇ ਮਹਾਰਾਜ ਜੋ ਤੁਹਾਨੂੰ ਭਾਵੇ ਉਸੇ ਤਰ੍ਹਾਂ ਦੀ ਬਿਰਤੀ ਬਣਾ ਲਵਾਂ, ਤੇ ਰੰਚਕ ਮਾਤਰ ਵੀ ਮਨ ਚ ਕੋਈ ਤਮਾ ਨਾ ਰੱਖਾਂ, ਲਾਲਚ ਨਾ ਰੱਖਾਂ, ਸਵਾਰਥ ਨਾ ਰੱਖਾਂ।
ਰਹਾਉ ਪੁੱਸਾ ਕੱਟੀਐ ਵਾਰ ਵਾਰ, ਪੀਸਣ ਪੀਸਾ ਪਾਏ।
ਖਾਲਸਾ ਜੀ ਜਿਵੇਂ ਕੁਸਾ ਹੁੰਦੀ ਹੈ ਨਾ, ਉਸ ਕੁਸ਼ਾ ਨੂੰ ਕੀ ਕੀਤਾ ਜਾਂਦਾ ਵੀ ਉਹਨੂੰ ਬਰੀਕ ਬਰੀਕ ਕਰਕੇ ਕੱਟਿਆ ਜਾਂਦਾ ਹੈ, ਤੇ ਕੱਟ ਕੱਟ ਕੇ ਫਿਰ ਉਸ ਵੇਲੇ ਉਹਨੂੰ ਪੀਸਣ ਪਾਏ ਜਾਇਆ ਜਾਂਦਾ, ਭਾਵ ਉਹਨੂੰ ਵੱਟਿਆ ਜਾਂਦਾ ਹੈ। ਹੇ ਪ੍ਰਭੂ ਕੁਸ਼ਾ ਦੇ ਸਮਾਨ ਮੈਂ ਆਪਣਾ ਆਪ ਕਟਾ ਲਵਾਂ, ਆਪਣਾ ਰੋਮ ਰੋਮ ਕਟਾ ਲਵਾਂ, ਨਿੱਕਾ ਨਿੱਕਾ ਕਰਕੇ ਆਪਣੇ ਆਪ ਨੂੰ ਕਟਾ ਕੇ, ਤੇ ਫਿਰ ਕਹਿੰਦੇ ਉਸ ਰੱਸੀ ਦੇ ਸਮਾਨ ਪੀਸਿਆ ਜਾਵਾਂ, ਬਣਾਇਆ ਜਾਵਾਂ।
ਅੱਗੀ ਛੇਤੀ ਜਾਲੀਐ ਭਸਮ ਛੇਤੀ ਰਲ ਜਾਓ,
ਫਿਰ ਉਹਨੂੰ ਕੱਟ ਕੇ ਨਿਕੜਾ ਨਿੱਕਾ ਟੁਕੜਾ ਟੁਕੜਾ ਕਰਕੇ ਕੁਸੇ ਵਾਂਗੂ ਸਰੀਰ ਨੂੰ ਫਿਰ ਕਹਿੰਦੇ ਮੈਂ ਅੱਗ ਦੇ ਵਿੱਚ ਸਾੜ ਦੇਵਾਂ, ਤੇ ਅੱਗ ਦੇ ਵਿੱਚ ਸਾੜ ਕੇ ਭਸਮ ਛੇਤੀ ਸਵਾਹ ਦੇ ਵਿੱਚ ਹੀ ਰਲ ਕੇ, ਸਵਾਹ ਵਿੱਚ ਹੀ ਮਿਲ ਕੇ ਸਵਾਹ ਵਰਗਾ ਹੀ ਹੋ ਜਾਵਾਂ, ਤੇ ਫਿਰ ਆਖਾਂ ਹੇ ਪ੍ਰਭੂ ਹੁਣ ਮੈਂ ਤੇਰੀ ਕੀਮਤ ਪਾ ਲਈ ਹੈ, ਇੰਨਾ ਕੁਝ ਕਰਕੇ ਆਪਣਾ ਆਪ ਸਾੜ ਕੇ, ਆਪਣਾ ਆਪ ਜਲਾ ਕੇ, ਸਵਾਹ ਵਿੱਚ ਖਾਕ ਵਿੱਚ ਆਪਣੇ ਆਪ ਨੂੰ ਮਿਲਾ ਕੇ ਹੁਣ ਕਹਾਂ ਵੀ ਮੈਂ ਤੇਰੀ ਕੀਮਤ ਪਾ ਲਈ ਹੈ। ਤੇ ਕਹਿੰਦੇ ਨਹੀਂ, ਫਿਰ ਵੀ ਇਹੀ ਕਹਾਂਗਾ।
ਪੀ ਤੇਰੀ ਕੀਮਤ ਨਾ ਪਵੇ ਕੇਵਡ ਆਖਾ ਨਾ,
ਫਿਰ ਵੀ ਮੇਰੇ ਮਾਲਕ ਜੀ ਤੁਹਾਡੀ ਕੀਮਤ ਨਹੀਂ ਪੈਂਦੀ, ਮੈਂ ਕਿੱਡਾ ਵੱਡਾ ਤੁਹਾਡਾ ਨਾਮ ਕਹਾਂ, ਵੀ ਆਪ ਦਾ ਨਾਮ ਕਿੰਨਾ ਵੱਡਾ ਹੈ, ਫਿਰ ਵੀ ਅੰਤ ਕੋਈ ਨਹੀਂ। ਫਿਰ ਵੀ ਮਹਾਰਾਜ ਸੱਚੇ ਪਾਤਸ਼ਾਹ ਆਪ ਦੇ ਨਾਮ ਦਾ ਅੰਤ ਕੋਈ ਨਹੀਂ, ਬੇਅੰਤੀ ਹੈ, ਬੇਅੰਤੀ ਹੈ, ਮੈਂ ਕਿੱਡਾ ਵੱਡਾ ਆਪ ਜੀ ਦੇ ਨਾਮ ਨੂੰ ਬਿਆਨ ਕਰਕੇ ਕਹਾਂ।
ਪੰਖੀ ਹੋਏ ਕਹਿ ਜੇ ਭਵਾ ਸੈਸ ਮਾਨੀ ਜਾਓ,
ਫਿਰ ਮੈਂ ਪੰਛੀ ਬਣ ਜਾ ਤੇ ਪੰਛੀ ਬਣ ਕੇ ਸੈਂਕੜੇ ਅਸਮਾਨਾਂ ਦੇ ਉੱਪਰ ਦੀ ਉੱਡੀ ਜਾਵਾਂ, ਇੱਕ ਅਸਮਾਨ ਛੱਡ ਕੇ ਦੂਸਰੇ, ਦੂਸਰੇ ਨੂੰ ਛੱਡ ਕੇ ਤੀਸਰੇ, ਤੀਸਰੇ ਨੂੰ ਛੱਡ ਕੇ ਚੌਥੇ, ਸੈਂਕੜੇ ਅਸਮਾਨਾਂ ਵਿੱਚ ਚਲਾ ਜਾਵਾਂ ਉੱਡ ਉੱਡ ਕੇ ਪੰਛੀ ਬਣ ਕੇ।
ਨਦਰੀ ਕਿਸੇ ਨਾ ਆਵੋ ਨਾ ਕਿਚ ਪਿਆ ਨਾ ਖਾਓ,
ਮੈਂ ਅੰਤੀ ਪਾਈ ਜਾਵਾਂ ਆਕਾਸ਼ਾਂ ਵਿੱਚ ਫਿਰ ਫਿਰ ਕੇ, ਵੀ ਮੇਰੇ ਵਾਹਿਗੁਰੂ ਦਾ ਨਾਮ ਕਿੰਨਾ ਕੁ ਵੱਡਾ ਹੋਣਾ, ਇੱਕ ਅਸਮਾਨ ਜਿੰਨਾ ਉੱਚਾ, ਕਹਿੰਦੇ ਉਹਦੇ ਤੋਂ ਛੱਡ ਕੇ ਦੂਸਰੇ ਅਸਮਾਨ ਤੇ ਚੜ ਜਾਵਾਂ ਵੀ ਦੋ ਅਸਮਾਨਾਂ ਜਿੰਨਾ ਉੱਚਾ ਹੋਵੇਗਾ, ਦੂਸਰੇ ਨੂੰ ਛੱਡ ਕੇ ਤੀਸਰੇ ਤੇ ਚੌਥੇ ਤੇ, ਕਹਿੰਦੇ ਸੈਂਕੜੇ ਅਸਮਾਨ ਚੜ ਚੜ ਕੇ ਮੈਂ ਉੱਚਾ ਉੱਡੀ ਜਾਵਾਂ ਤੇ ਫਿਰ ਕਿਸੇ ਨੂੰ ਦਿਸਾਂ ਨਾ, ਨਦਰੀ ਕਿਸੇ ਨਾ ਆਵੂ, ਨਾ ਕੁਝ ਪੀਵਾਂ ਤੇ ਨਾ ਕੁਝ ਖਾਵਾਂ, ਬਸ ਉੱਡ ਉੱਡ ਕੇ ਸੈਂਕੜੇ ਅਸਮਾਨ ਲੰਘੀ ਜਾਵਾਂ ਤੇ ਉੱਚਾ ਉੱਚਾ ਹੋ ਕੇ ਉਹਨਾਂ ਅਸਮਾਨਾਂ ਨੂੰ ਵੇਖਾਂ।
ਕੀ ਤੇਰੀ ਕੀਮਤ ਨਾ ਪਵੇ ਹਉ ਕੇ ਵਡ ਆਖਾਂ ਨਾਉ।
ਸੈਂਕੜੇ ਅਸਮਾਨਾਂ ਦੀ ਉਚਾਈ ਨੂੰ ਵੇਖ ਕੇ ਵੀ ਹੇ ਪ੍ਰਭੂ ਮੈਂ ਅੰਤ ਨੂੰ ਇਹੀ ਕਹਾਂ ਕਿ ਹੇ ਪ੍ਰਭੂ ਤੇਰਾ ਨਾਮ ਇੰਨਾ ਵੱਡਾ ਹੈ, ਕਿੱਡਾ ਵੱਡਾ ਕਹਾਂ, ਸੈਂਕੜੇ ਅਸਮਾਨ ਵੀ ਤੇਰੇ ਨਾਮ ਦੇ ਸਾਹਮਣੇ ਛੋਟੇ ਤੁਛ ਪ੍ਰਤੀਤ ਹੁੰਦੇ ਨੇ। ਸੈਂਕੜੇ ਅਸਮਾਨ ਵੀ ਹੇ ਪ੍ਰਭੂ ਤੁਹਾਡੇ ਨਾਮ ਦੇ ਸਾਹਮਣੇ ਛੋਟੇ ਪ੍ਰਤੀਤ ਹੁੰਦੇ ਨੇ, ਕਿਣਕਾ ਮਾਤਰ ਵੀ ਨਹੀਂ ਨਜ਼ਰ ਆਉਂਦੇ ਆਪਦੇ ਨਾਮ ਦੇ ਵੱਡੇ ਪ੍ਰਤਾਪ ਸਾਹਮਣੇ। ਮਹਾਰਾਜ ਫਿਰ ਵੀ ਆਪਦੇ ਨਾਮ ਦੀ ਕੀਮਤ ਨਹੀਂ, ਮੈਂ ਕਿੱਡਾ ਵੱਡਾ ਆਪਦੇ ਨਾਮ ਨੂੰ ਕਹਾਂ, ਕਿਤਨਾ ਵੱਡਾ ਆਪ ਜੀ ਦੇ ਨਾਮ ਨੂੰ ਬਿਆਨ ਕਰਕੇ ਦੱਸਾਂ।
ਨਾਨਕ ਕਾਗਜ ਲੱਖ ਮਣਾ ਪੜ ਪੜ ਕੀ ਚੈ ਭਾਉ।
ਮਹਾਰਾਜ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਕਿ ਲੱਖਾਂ ਮਣ ਕਾਗਜ ਜਿਨ੍ਹਾਂ ਤੇ ਹੇ ਪ੍ਰਭੂ ਤੇਰੇ ਨਾਮ ਦੀ ਸਿਫਤ ਲਿਖੀ ਹੋਵੇ, ਆਪ ਜੀ ਦੇ ਨਾਮ ਦੀ ਵਡਿਆਈ ਲਿਖੀ ਹੋਵੇ, ਤੇ ਲੱਖਾਂ ਮਣ ਕਾਗਜ ਪੜ ਪੜ ਕੇ ਜੋ ਪੜਿਆ ਉਸ ਪੜੇ ਹੋਏ ਪ੍ਰਤੀ ਆਪਣੇ ਮਨ ਚ ਭਾਉ ਪ੍ਰੇਮ ਰੱਖ ਲਵਾਂ। ਇੱਕ ਤਾਂ ਹੁੰਦਾ ਵੀ ਕੱਲਾ ਪੜ ਕੇ ਛੱਡ ਦੇਣਾ, ਇੱਕ ਪੜ ਕੇ ਉਹਨੂੰ ਮਨ ਚ ਵਸਾ ਲੈਣਾ। ਹੇ ਪ੍ਰਭੂ ਲੱਖਾਂ ਮਣ ਕਾਗਜ਼ਾਂ ਵਿੱਚ ਤੁਹਾਡੀ ਜਿਹੜੇ ਨਾਮ ਦੀ ਸਿਫਤ ਲਿਖੀ ਹੋਵੇ ਉਹਨਾਂ ਨੂੰ ਪੜ ਪੜ ਕੇ ਲੱਖਾਂ ਮਣ ਕਾਗਜ਼ਾਂ ਤੇ ਲਿਖੀ ਹੋਈ ਉਸ ਸਿਫਤ ਨੂੰ ਮੈਂ ਆਪਣੇ ਹਿਰਦੇ ਵਿੱਚ ਭਾਉ ਕਰਕੇ ਵਸਾ ਲਵਾਂ।
ਮਸੂ ਤੋਟ ਨ ਆਵੇ ਲਿਖਣ ਪਾਉਣ ਚਲਾਓ।
ਫਿਰ ਮੈਂ ਤੁਹਾਡੀ ਸਿਫਤ ਲਿਖਣ ਲੱਗ ਪਵਾਂ ਲਿਖਾਰੀ ਬਣ ਕੇ ਤੇ ਸਿਆਹੀ ਦੀ ਤੋਟ ਨਾ ਆਵੇ। ਸਾਤ ਸਮੁੰਦਰ ਹੈ ਕੀ ਮਸ ਕਹਿ ਹੋ, ਕਾਟ ਬਨਾਸਪਤੀ ਸਿਗਰੀ ਲਿਖ ਬੇਹੂ ਕੇ। ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਕਹਿੰਦੇ ਬਨਸਪਤੀ ਨੂੰ ਕੱਟ ਕੇ ਉਹਦੀਆਂ ਕਲਮਾਂ ਬਣਾ ਕੇ, ਉਹ ਲਿਖਣ ਵਾਸਤੇ ਕਲਮਾਂ ਬਣਾ ਲਵਾਂ ਤੇ ਸੱਤਾਂ ਸਮੁੰਦਰਾਂ ਦੀ ਸ਼ਾਹੀ ਬਣਾ ਲਵਾਂ। ਫਿਰ ਕੋਟ ਗਣੇਸ਼ ਕੇ ਹੱਥ ਲਿਖਾਂ, ਇੱਕ ਗਣੇਸ਼ ਨਹੀਂ ਕਰੋੜਾਂ ਗਣੇਸ਼। ਦੁਨੀਆਂ ਦੇ ਜਿਤਨੇ ਲਿਖਾਰੀ ਹੋਏ ਨੇ ਉਹਨਾਂ ਲਿਖਾਰੀਆਂ ਵਿੱਚੋਂ ਸਭ ਤੋਂ ਵੱਡੇ ਲਿਖਾਰੀ ਸ੍ਰੀ ਗਣੇਸ਼ ਜੀ ਹੋਏ ਨੇ। ਪਰ ਮਹਾਰਾਜ ਜੀ ਕਹਿੰਦੇ ਇੱਕ ਗਣੇਸ਼ ਨਹੀਂ, ਮੈਂ ਕਰੋੜਾਂ ਗਣੇਸ਼ਾਂ ਨੂੰ ਲਿਖਣ ਲਾ ਦਿਆਂ। ਸਾਰ ਸੁਤੀ ਬਕਤਾ ਕਰਕੇ ਖੁਦ ਜਿਹੜੀ ਬਾਣੀ ਦੀ ਦੇਵੀ ਆ ਸਰਸਵਤੀ, ਉਹਨੂੰ ਕਹਾਂ ਵੀ ਤੂੰ ਬੋਲੀ ਚੱਲ, ਉਹ ਬੋਲੀ ਜਾਵੇ, ਗਣੇਸ਼ ਲਿਖੀ ਜਾਵੇ, ਸਮੁੰਦਰਾਂ ਦੀ ਸ਼ਾਹੀ ਹੋਵੇ, ਕਮੀ ਨਾ ਹੋਵੇ, ਤੇ ਬਨਸਪਤੀ ਸਾਰੀ ਕੱਟ ਕੇ ਉਹਦੀ ਕਲਮ ਬਣਾਈ ਹੋਵੇ, ਲਿਖ ਲਿਖ ਕੇ ਅੰਤ ਨੂੰ ਇਹੀ ਕਹਿਣਾ ਪਵੇਗਾ ਹੇ ਪ੍ਰਭੂ ਤੂੰ ਨੇਤ ਹੈ, ਨੇਤ ਹੈ, ਨੇਤ ਹੈ, ਨਾ ਇਤੀ ਨਾ ਇਤੀ ਨਾ ਇਤੀ, ਇੱਥੇ ਬਸ ਨਹੀਂ, ਇੱਥੇ ਬਸ ਨਹੀਂ, ਤੂੰ ਬੇਅੰਤ ਹੈ, ਬੇਅੰਤ ਹੈ। ਮਹਾਰਾਜ ਜੀ ਕਹਿੰਦੇ ਫੇਰ ਸ਼ਾਹੀ ਦੀ ਤੋਟ ਨਾ ਆਵੇ ਤੇ ਮਸੂ ਤੋਟ ਨਾ ਆਵੇ, ਲੇਖਣ ਪਾਉਣ ਚਲਾਓ, ਹਵਾ ਨੂੰ ਲਿਖਣ ਲਾ ਦਿਆਂ। ਹੇ ਪ੍ਰਭੂ ਤੇਰੀ ਸਿਫਤ ਲਿਖੀ ਜਾਵੇ ਹਵਾ, ਇਸ ਪ੍ਰਕਾਰ ਨਾਲ ਤੇਰੇ ਨਾਮ ਦੀ ਜੇ ਮਹਿਮਾ ਲਿਖੀ ਜਾਈਏ।
ਭੀ ਤੇਰੀ ਕੀਮਤ ਨਾ ਪਵੇ ਹਉ ਕੇ ਵਡ ਆਖਾਂ ਨਾਉ।
ਫਿਰ ਵੀ ਹੇ ਮੇਰੇ ਪ੍ਰਭੂ ਮਾਲਕ ਜੀ, ਆਪ ਜੀ ਦੇ ਪਵਿੱਤਰ ਨਾਮ ਦੀ ਕੀਮਤ ਨਹੀਂ ਪੈਂਦੀ, ਮੈਂ ਕਿੱਡਾ ਵੱਡਾ ਆਪ ਜੀ ਦੇ ਨਾਮ ਨੂੰ ਬਿਆਨ ਕਰਕੇ ਦੱਸਾਂ ਕਿ ਤੁਹਾਡਾ ਨਾਮ ਕਿਤਨਾ ਵੱਡਾ ਹੈ। ਨੀਵਾਂ ਵੀ ਜਪੇ ਉਸ ਨੀਵੇਂ ਜਪਣ ਵਾਲੇ ਨੂੰ ਵੀ ਉੱਚਾ ਕਰ ਦਿੰਦਾ ਆਪ ਦਾ ਨਾਮ। ਆੜ ਦਾਮ ਕੋ ਛੀਪਰੋ ਹੋਇਓ ਲਖੀਣਾ, ਕਹਿੰਦੇ ਅੱਧੀ ਦਮੜੀ ਦਾ ਮੁੱਲ ਨਹੀਂ ਸੀ ਛੀਂਬੇ ਦਾ, ਪਰ ਪਰਮੇਸ਼ਰ ਦਾ ਨਾਮ ਜਪ ਕੇ ਲੱਖਾਂ ਦੇ ਹੋ ਗਏ। ਇਹ ਨਾਮ ਦਾ ਪ੍ਰਤਾਪ ਹੈ। ਮਹਾਰਾਜ ਕਿਤਨਾ ਵੱਡਾ ਆਪ ਜੀ ਦੇ ਨਾਮ ਨੂੰ ਬਿਆਨ ਕਰਕੇ ਕਹੀਏ, ਕਿੰਨਾ ਵੱਡਾ ਆਪ ਜੀ ਦੇ ਨਾਮ ਦੀ ਮਹਿਮਾ ਕਰਕੇ ਦੱਸੀਏ। ਇਹ ਸਿਫਤ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਸੱਚਖੰਡ ਚ ਖਲੋ ਕੇ ਖੁਦ ਨਿਰੰਕਾਰ ਦੇ ਸਾਹਮਣੇ ਨਿਰੰਕਾਰ ਦੇ ਨਾਮ ਦੀ ਮਹਿਮਾ ਮਹਾਰਾਜ ਜੀ ਨੇ ਗਾਈ। ਨਾਮ ਦੇ ਮਹਿਮਾ ਸਤਿਗੁਰੂ ਜੀ ਨੇ ਇਹ ਉਚਾਰਨ ਕੀਤੀ ਹੈ।
ਦੋਹੇਰਾ ਪਾਰ ਬ੍ਰਹਮ ਬਿਗਸੇ ਸੁਨਤ ਮੰਤਰ ਦੀਨ ਗੁਰ ਹੋਏ।
ਪਾਰ ਬ੍ਰਹਮ ਪਰਮੇਸ਼ਰ ਜੀ ਨੇ ਇਹ ਬਚਨ ਸੁਣੇ ਤੇ ਸੁਣ ਕੇ ਅਕਾਲ ਪੁਰਖ ਪਾਰ ਬ੍ਰਹਮ ਪਰਮੇਸ਼ਰ ਨੇ ਸਤਿਗੁਰੂ ਗੁਰੂ ਨਾਨਕ ਸਾਹਿਬ ਨੂੰ ਗੁਰ ਮੰਤਰ ਦਿੱਤਾ। ਕਈ ਸ਼ੰਕਾ ਕਰਦੇ ਨੇ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਗੁਰੂ ਕੌਣ ਸਨ? ਜਿੰਨੇ ਅਵਤਾਰ ਹੋਏ ਸਾਰਿਆਂ ਨੇ ਗੁਰੂ ਧਾਰਨ ਕੀਤੇ ਨੇ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਗੁਰੂ ਖੁਦ ਆਪ ਅਕਾਲ ਪੁਰਖ ਪਰਮੇਸ਼ਰ ਹਨ। ਆਪ ਪਰਮੇਸ਼ਰ ਨੇ ਮਹਾਰਾਜ ਗੁਰੂ ਨਾਨਕ ਸਾਹਿਬ ਨੂੰ ਗੁਰਮੰਤਰ ਦਿੱਤਾ ਹੈ। ਪ੍ਰਸੰਨ ਹੋ ਕੇ ਮਹਾਰਾਜ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੂੰ ਗੁਰਮੰਤਰ ਦਿੱਤਾ ਹੈ।
ਸ੍ਰੀ ਨਾਨਕ ਧਾਰਨ ਕਰਿਓ ਵਰਨ ਸੁਨਾਮੋ ਸੋਏ।
ਜੋ ਗੁਰਮੰਤਰ ਅਕਾਲ ਪੁਰਖ ਵਾਹਿਗੁਰੂ ਜੀ ਪਰਮੇਸ਼ਰ ਜੀ ਨੇ ਮਹਾਰਾਜ ਗੁਰੂ ਨਾਨਕ ਸਾਹਿਬ ਨੂੰ ਦਿੱਤਾ ਹੈ, ਉਸ ਗੁਰਮੰਤਰ ਦੇ ਜੋ ਅੱਖਰ ਹਨ, ਭਾਈ ਸਾਹਿਬ ਜੀ ਕਹਿੰਦੇ ਮੈਂ ਹੁਣ ਉਹ ਆਪ ਜੀ ਨੂੰ ਸੁਣਾਉਣਾ ਕਿ ਅਕਾਲ ਪੁਰਖ ਪਰਮੇਸ਼ਰ ਜੀ ਦੇ ਪਾਸੋਂ ਕਿਹੜਾ ਗੁਰਮੰਤਰ ਮਹਾਰਾਜ ਜੀ ਨੂੰ ਮਿਲਿਆ ਹੈ। ਇਹ ਉਹ ਗੁਰਮੰਤਰ ਹੈ ਜਿਹੜਾ ਸਾਰੇ ਮੰਤਰਾਂ ਦਾ ਮੂਲ ਹੈ, ਸਾਰੇ ਮੰਤਰਾਂ ਦਾ ਮੂਲ ਜੜ, ਜਿੱਥੋਂ ਸਾਰੇ ਮੰਤਰ ਪੈਦਾ ਹੁੰਦੇ ਨੇ। ਸਾਰੇ ਮੰਤਰ ਮਹਾਰਾਜ ਜੀ ਦੇ ਇਸ ਮੰਤਰ ਵਿੱਚ ਮਿਲੇ ਹੋਏ ਨੇ। ਜੰਤਰ ਮੰਤਰ ਤੰਤਰ ਸਾਰੇ ਮਹਾਰਾਜ ਜੀ ਦੇ ਮੰਤਰ ਵਿੱਚੋਂ ਹੀ ਪੈਦਾ ਹੁੰਦੇ ਨੇ। ਸਭ ਦੀ ਜੜ ਸਤਿਗੁਰਾਂ ਦਾ ਇਹ ਮੰਤਰ ਮੂਲ ਮੰਤਰ ਹੈ। ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਨੇ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੂੰ ਜੋ ਗੁਰਮੰਤਰ ਦਿੱਤਾ ਹੈ, ਉਹਦੇ ਵਰਣ ਉਹਦੇ ਅੱਖਰ ਹੁਣ ਮੈਂ ਆਪ ਜੀ ਨੂੰ ਆਖ ਕੇ ਸੁਣਾਉਂਦਾ। ਆਪ ਜੀ ਸੁਣੋ।
ਇੱਕ ਓਂਕਾਰ
ਇਹ ਮੰਤਰ ਦਿੱਤਾ ਮਹਾਰਾਜ ਅਕਾਲ ਪੁਰਖ ਜੀ ਨੇ ਆਖਿਆ ਗੁਰੂ ਨਾਨਕ ਸਾਹਿਬ ਜੀ ਨੂੰ ਤੁਹਾਡਾ ਇਹ ਗੁਰਮੰਤਰ ਹੈ। ਇੱਕ ਓਂਕਾਰ ਪਰਮੇਸ਼ਰ ਇੱਕ ਹੈ, ਅਦੁੱਤੀ। ਦੂਸਰੇ ਢੰਗ ਨਾਲ ਅਰਥ ਕਰੀਏ ਤੇ ਤਿੰਨਾਂ ਭੇਦਾਂ ਤੋਂ ਰਹਿਤ, ਸਜਾਤੀ, ਵਿਜਾਤੀ ਔਰ ਸਵਗਤ। ਜਿਹਦੇ ਚ ਤਿੰਨ ਭੇਦ ਹੁੰਦੇ ਨੇ ਉਹਨੂੰ ਇੱਕ ਨਹੀਂ ਕਿਹਾ ਜਾ ਸਕਦਾ। ਸਜਾਤੀ ਇੱਕ ਬ੍ਰਾਹਮਣ ਦਾ ਦੂਸਰਾ ਸਜਾਤੀ ਬ੍ਰਾਹਮਣ ਹੈ। ਬ੍ਰਾਹਮਣ ਇੱਕੋ ਤਾਂ ਨਹੀਂ, ਉਹਦੀ ਜਾਤ ਵਾਲੇ ਹੋਰ ਵੀ ਉਹਦੇ ਭਾਈਚਾਰੇ ਦੇ ਬ੍ਰਾਹਮਣ ਹਨ, ਸਜਾਤੀ ਬ੍ਰਾਹਮਣ। ਵਿਜਾਤੀ ਇੱਕ ਬ੍ਰਾਹਮਣ, ਦੂਸਰਾ ਛੱਤਰੀ ਹੈ, ਸ਼ੂਦਰ ਹੈ, ਵੈਸ਼ ਹੈ, ਉਹਦੀ ਜਾਤ ਤੋਂ ਬਾਹਰ ਦੂਸਰੀ ਜਾਤ ਦਾ ਉਹ ਵਿਜਾਤੀ ਹੋ ਗਿਆ। ਸਵਗਤ ਆਪਣੇ ਸਰੀਰ ਚ ਭੇਦ ਹੋਣਾ, ਇਹ ਅੱਖਾਂ ਨੇ, ਇਹ ਹੱਥ ਨੇ, ਇਹ ਉਂਗਲਾਂ ਨੇ, ਇਹ ਨਾਖੂਨ ਨੇ, ਪੈਰ ਨੇ, ਪਰ ਅਕਾਲ ਪੁਰਖ ਪਰਮੇਸ਼ਰ ਦਾ ਨਾਂ ਤਾਂ ਕੋਈ ਸਜਾਤੀ ਹੈ ਵੀ ਇੱਕ ਪਰਮੇਸ਼ਰ ਵਰਗਾ ਦੂਸਰਾ ਹੋਵੇ, ਤੇ ਨਾ ਹੀ ਕੋਈ ਉਹਦਾ ਵਿਜਾਤੀ ਹੈ ਵੀ ਉਹਦੇ ਵਰਗਾ ਕੋਈ ਦੂਸਰਾ, ਦੂਸਰੀ ਜਾਤ ਦੇ ਵਿੱਚ ਜਨਮ ਲੈਣ ਵਾਲਾ ਦੂਸਰਾ ਹੋਵੇ, ਤੇ ਨਾ ਹੀ ਮੇਰੇ ਵਾਹਿਗੁਰੂ ਪਰਮੇਸ਼ਰ ਚ ਅੰਗਾਂ ਅੰਗਾਂ ਦਾ ਭੇਦ ਹੈ। ਨਿਰਾਕਾਰ ਸਰੂਪ ਹੈ ਨਾ, ਅੰਗਾਂ ਦਾ ਵੀ ਭੇਦ ਨਹੀਂ ਉਹਦੇ ਵਿੱਚ ਵੀ ਇਹ ਪਰਮੇਸ਼ਰ ਦੀਆਂ ਅੱਖਾਂ ਨੇ, ਆਹ ਹੱਥ ਨੇ, ਇਹ ਵੀ ਨਹੀਂ ਕਹਿ ਸਕਦੇ। ਸਹਿਸ ਮੂਰਤ ਨਨਾ ਏਕ ਤੋਂ ਹੀ, ਹਜ਼ਾਰਾਂ ਮੂਰਤਾਂ ਹੋਣ ਦੇ ਬਾਵਜੂਦ ਵੀ ਉਹਦੀ ਇੱਕ ਵੀ ਮੂਰਤ ਨਹੀਂ, ਉਹ ਸਵਗਤ ਭੇਦ ਤੋਂ ਰਹਿਤ ਹੈ, ਉਹਨੂੰ ਕਹਿੰਦੇ ਨੇ ਇੱਕ। ਓਅੰਕਾਰ ਉਤਪਤੀ ਕਰਨਾ, ਓਮ ਸ਼ਬਦ ਜਦੋਂ ਉਚਾਰਨ ਕਰੀਦਾ ਹੈ ਨਾ, ਇਹਦੇ ਚੋਂ ਵਿਆਕਰਨ ਮੁਤਾਬਕ ਤਿੰਨ ਮਾਤਰਾਵਾਂ ਨਿਕਲਦੀਆਂ ਨੇ, ਓਮ, ਐੜਾ, ਊੜਾ ਔਰ ਮੰਮਾ। ਇਹਦਾ ਅਰਥ ਕਰਦੇ ਨੇ ਵੀ ਇੱਕ ਪੈਦਾ ਕਰਨ ਵਾਲਾ ਹੈ, ਅਜਾਪਤੀ ਬ੍ਰਹਮਾ। ਇੱਕ ਊੜਾ ਸ਼ਬਦ ਜਿਹੜਾ ਪਾਲਣ ਵਾਲਾ ਵਿਸ਼ਨੂੰ, ਮਾਂ ਲੈ ਕਰਨ ਵਾਲਾ, ਤਮੋ ਗੁਣੀ ਸ਼ਿਵ। ਮਹਾਰਾਜ ਜੀ ਨੇ ਨਾ ਓਂਕਾਰ ਸ਼ਬਦ ਓਂ ਉਚਾਰਨ ਕਰਕੇ ਉੱਤੇ ਕਾਰ ਖਿੱਚ ਦਿੱਤੀ, ਲਕੀਰ। ਕਾਰ ਦਾ ਮਤਲਬ ਹੁੰਦਾ ਹੈ ਅਧਿਸ਼ਠਾਨ, ਆਸਰਾ। ਇਹਨਾਂ ਜਿਹੜਾ ਤਿੰਨਾਂ ਦਾ ਆਸਰਾ ਹੈ, ਜਿਹੜਾ ਇਹਨਾਂ ਤਿੰਨਾਂ ਨੂੰ ਪੈਦਾ ਕਰਨ ਵਾਲਾ ਹੈ, ਉਹ ਇੱਕ ਅਕਾਲ ਪੁਰਖ ਪਰਮੇਸ਼ਰ ਹੈ। ਮਹਾਰਾਜ ਤਾਂ ਪਹਿਲਾਂ ਏਕਾ ਲਿਖ ਦਿੱਤਾ, ओम शब्द पहलों भी सी, पर महाराज जी ने नवेकड़ा शब्द उच्चारण किया एक कह के भी ओम कह के उन्होंने फिर तिना वाल जोड़ लिया, फिर तिना दिया शक्तियां नाल जोड़ लिया। महाराज जी कहते तीन शक्तियां तो होनगियां जो तुसी मनदे हो रजो गुणी तमो गुणी सतो गुणी, पर उन्हां तिना का जो आसरा रूप है अधिष्ठान कार खिंच के उते लकीर खिंच के उन्हां दा जिहड़ा आसरा है वह एक अकाल पुरख परमेश्वर है। ਇਹਦਾ ਮਹਾਂਪੁਰਖ ਸਾਧੂ ਜਨ ਓਅੰਕਾਰ ਸ਼ਬਦ ਦੇ ਅਰਥ ਕਰਦੇ। ਇਹ ਮਹਾਰਾਜ ਜੀ ਨੂੰ ਸਭ ਤੋਂ ਪਹਿਲਾ ਅੱਖਰ ਜੋ ਗੁਰਮੰਤਰ ਵਿੱਚ ਅਰਥ ਮੰਤਰ ਦੇ ਵਿੱਚ ਨਿਰੰਕਾਰ ਅਕਾਲ ਪੁਰਖ ਜੀ ਪਾਸੋਂ ਮਹਾਰਾਜ ਜੀ ਨੂੰ ਪ੍ਰਾਪਤ ਹੋਇਆ ਉਹ ਇੱਕ ਓਅੰਕਾਰ ਸ਼ਬਦ ਹੈ।
ਸਤਨਾਮ
ਵਾਹਿਗੁਰੂ ਪਰਮੇਸ਼ਰ ਦਾ ਜੋ ਨਾਮ ਹੈ ਉਹ ਤ੍ਰੈਕਾਲੀ ਸੱਤ ਹੈ, ਆਦ ਸੱਚ। ਇਸ ਮੰਤਰ ਤੋਂ ਬਾਅਦ ਜਪ ਕਹਿ ਕੇ ਜਿਹੜਾ ਪਾਵਨ ਸਲੋਕ ਮਹਾਰਾਜ ਜੀ ਨੇ ਉਚਾਰਨ ਕੀਤਾ ਹੈ, ਪਰਮੇਸ਼ਰ ਦੇ ਇਸ ਨਾਮ ਦੀ ਮਹਿਮਾ ਪ੍ਰਥਾਈ ਉਚਾਰਨ ਕੀਤਾ ਹੈ, ਇਸ ਮੰਤਰ ਦੀ ਮਹਿਮਾ ਪ੍ਰਥਾਈ ਉਚਾਰਨ ਕੀਤਾ ਹੈ, ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਸਤਨਾਮ ਉਹਦਾ ਨਾਮ ਸੱਤ ਹੈ, ਜੋ ਤਿੰਨਾਂ ਕਾਲਾਂ ਵਿੱਚ ਨਾਮ ਦਾ ਅੱਖਰੀ ਅਰਥ ਹੁੰਦਾ ਜੋ ਪ੍ਰਸਿੱਧ ਹੈ, ਆਮ ਨਹੀਂ ਹੈ ਨਾ ਆਮ, ਜੋ ਆਮ ਨਹੀਂ ਹੈ, ਜੋ ਤਿੰਨਾਂ ਕਾਲਾਂ ਵਿੱਚ ਪ੍ਰਸਿੱਧ ਹੈ, ਪ੍ਰਗਟ ਹੀ ਹੈ, ਜਿਸ ਨੂੰ ਹਰ ਕੋਈ ਜਾਣ ਕੇ ਸਜਦਾ ਕਰਦਾ ਨਮਸਕਾਰ ਕਰਦਾ ਹੈ, ਉਹ ਵਾਹਿਗੁਰੂ ਪਰਮੇਸ਼ਰ ਦਾ ਜੋ ਨਾਮ ਹੈ ਉਹ ਸੱਤ ਹੈ।
ਕਰਤਾ ਪੁਰਖ
ਜਦੋਂ ਸੱਤ ਨਾਮ ਕਹਿ ਦਈਏ ਨਾ, ਸੱਤ ਨਾਮ ਕੇ ਨਾਮ ਸੱਤ ਹੈ, ਤੇ ਫਿਰ ਉਹਦੇ ਤੋਂ ਉਲਟ ਪ੍ਰਤੀਕਰਮ ਵਿਪਰੀਤ ਜੋ ਸੰਸਾਰ ਹੈ ਉਹ ਆਪਣੇ ਆਪ ਹੀ ਝੂਠ ਹੋ ਜਾਂਦਾ। ਝੂਠ ਨੂੰ ਝੂਠ ਕਹਿਣ ਦੀ ਲੋੜ ਨਹੀਂ ਹੈ, ਇਹ ਝੂਠ ਹੈ, ਸੱਚ ਕੀ ਹੈ ਉਹ ਦੱਸ ਦਈਏ, ਝੂਠ ਆਪੇ ਹੀ ਖਤਮ ਹੋ ਜਾਂਦਾ। ਸੱਚ ਕੀ ਹੈ ਉਹ ਦੱਸ ਦਈਏ ਤੇ ਝੂਠ ਆਪਣੇ ਆਪ ਝੂਠ ਦੀ ਨਿਖੇਧੀ ਹੋ ਜਾਏਗੀ। ਮਹਾਰਾਜ ਜੀ ਨੇ ਸੰਸਾਰ ਨੂੰ ਸੁਪਨ ਤੁਲ ਕਿਹਾ ਤੇ ਇੱਥੇ ਸੱਤ ਨਾਮ ਕਹਿ ਦਿੱਤਾ ਕਿ ਸੱਤ ਨਾਮ ਕਹਿੰਦੇ ਆਪਣੇ ਆਪ ਸੰਸਾਰ ਦਾ ਨਿਸ਼ੇਧ ਹੋ ਜਾਂਦਾ, ਜਗਤ ਆਪਣੇ ਆਪ ਹੀ ਵਿਨਸਦਾ, ਉਹ ਫਿਰ ਮਨ ਦੇ ਵਿੱਚ ਪਰਪੱਕ ਹੋ ਜਾਂਦਾ ਹੈ। ਤੇ ਫਿਰ ਕਰਤਾ ਜੋ ਆਪ ਹੀ ਸਾਰੇ ਸੰਸਾਰ ਨੂੰ ਕਰਨ ਵਾਲਾ ਕਰਤਾ ਹੈ, ਸਾਰੀ ਸ੍ਰਿਸ਼ਟੀ ਦਾ ਕਰਤਾ ਹੈ, ਆਪ ਹੀ ਸਾਰੇ ਸੰਸਾਰ ਨੂੰ ਬਣਾਉਣ ਵਾਲਾ ਹੈ। ਤੇ ਕਰਤਾ ਫਿਰ ਪੁਰਖ ਪੂਰਿਆ ਹੋਇਆ ਸਾਰੇ ਵਿੱਚ, ਜੁਲਾਇਆ ਕੱਪੜਾ ਬਣਾ ਕੇ ਕੱਪੜੇ ਦਾ ਕਰਤਾ ਤਾਂ ਬਣ ਜਾਂਦਾ ਹੈ, ਪਰ ਉਸ ਕੱਪੜੇ ਦੇ ਵਿੱਚ ਤਾਂ ਨਹੀਂ ਨਾ ਰਮਦਾ ਜੁਲਾਇਆ। ਸੁਨਿਆਰਾ ਸੋਨੇ ਦੇ ਗਹਿਣੇ ਬਣਾ ਕੇ ਉਸ ਸੋਨੇ ਦੇ ਗਹਿਣਿਆਂ ਦਾ ਕਰਤਾ ਜ਼ਰੂਰ ਬਣ ਜਾਂਦਾ ਹੈ, ਪਰ ਉਸ ਸੋਨੇ ਦੇ ਗਹਿਣਿਆਂ ਵਿੱਚ ਸੁਨਿਆਰਾ ਰਮਦਾ ਤਾਂ ਨਹੀਂ। ਇੱਕ ਲੁਹਾਰ ਲੋਹੇ ਦੇ ਔਜਾਰ ਬਣਾ ਕੇ ਉਹਨਾਂ ਔਜਾਰਾਂ ਦਾ ਕਰਤਾ ਤਾਂ ਬਣ ਜਾਂਦਾ ਹੈ, ਪਰ ਉਹਨਾਂ ਔਜਾਰਾਂ ਦੇ ਵਿੱਚ ਲੁਹਾਰ ਰਮਦਾ ਤਾਂ ਨਹੀਂ। ਪਰ ਮੇਰਾ ਵਾਹਿਗੁਰੂ ਪਰਮੇਸ਼ਰ ਐਸਾ ਮਹਾਰਾਜ ਜੀ ਕਹਿੰਦੇ ਉਹ ਕਰਕੇ ਨਾ ਕਰਤਾ, ਫਿਰ ਇਹਦੇ ਵਿੱਚ ਪੂਰਿਆ ਵੀ ਹੋਇਆ ਹੈ, ਪੁਰਖ ਕਰਕੇ ਫਿਰ ਉਹਦੇ ਵਿੱਚ ਪੂਰਿਆ ਹੋਇਆ ਹੈ, ਜੋ ਸਾਰਿਆਂ ਨੂੰ ਪੂਰਨੇ ਵਾਲਾ ਹੈ, ਭਰਨੇ ਵਾਲਾ ਹੈ, ਐਸਾ ਵਾਹਿਗੁਰੂ ਪਰਮੇਸ਼ਰ ਦਾ ਸਰੂਪ ਹੈ।
ਨਿਰਭਉ
ਭਉ ਤੋਂ ਰਹਿਤ ਹੈ, ਡਰ ਤੋਂ ਰਹਿਤ ਹੈ, ਉਹਨੂੰ ਕਿਸੇ ਦਾ ਭਉ ਨਹੀਂ, ਉਹਨੂੰ ਕਿਸੇ ਦਾ ਡਰ ਨਹੀਂ, ਉਹ ਭਉ ਤੋਂ ਰਹਿਤ ਹੈ।
ਨਿਰਵੈਰ
ਨਿਰਵੈਰ ਹੈ, ਵੈਰ ਤੋਂ ਰਹਿਤ ਹੈ, ਵੈਰ ਕਰੇ ਵੀ ਕਿਸੇ ਨਾਲ, ਉਹਦੀ ਆਪਣੀ ਤਾਂ ਅੰਸ ਹੈ ਸਾਰੀ, ਆਪਣਾ ਆਪ ਉਹਨੇ ਆਪ ਹੀ ਪਸਾਰਿਆ, ਤੇ ਵੈਰ ਰੱਖੇ ਵੀ ਕਿਸ ਨਾਲ, ਵੈਰ ਤਾਂ ਉਹਦੇ ਨਾਲ ਹੁੰਦਾ ਜਿਹੜੀ ਆਪਣੀ ਅੰਸ਼ ਨਾ ਹੋਵੇ ਦੂਸਰੇ ਨਾਲ ਬਗਾਨੇ ਨਾਲ, ਪਰ ਪਰਮੇਸ਼ਰ ਦੀ ਤਾਂ ਸਾਰੀ ਅੰਸ਼ ਆਪਣੀ ਹੈ, ਆਪਣੀ ਅੰਸ਼ ਨਾਲ ਉਹ ਵੈਰ ਕਿਵੇਂ ਰੱਖ ਸਕਦਾ, ਇਸ ਕਰਕੇ ਉਹ ਨਿਰਵੈਰ ਹੈ। ਫਿਰ ਮਹਾਂਪੁਰਖਾਂ ਸੰਤ ਗਿਆਨੀ ਗੁਰਬਚਨ ਸਿੰਘ ਹੋਣਾ ਨੇ ਨਿਰਵੈਰ ਦੇ ਅਰਥ ਇਹ ਵੀ ਕੀਤੇ ਨੇ, ਰਾਰੇ ਨੂੰ ਜਿਹੜੀ ਔਂਕੜ ਲੱਗੀ ਹੈ ਉਹਦੇ ਵਿੱਚੋਂ ਲੱਲਾ ਸ਼ਬਦ ਲੁਪਤ ਹੈ, ਵੈਲ। ਹਰ ਇੱਕ ਮਨੁੱਖ ਨੂੰ ਕੋਈ ਨਾ ਕੋਈ ਵੈਲ ਲੱਗਾ ਹੋਇਆ, ਆਦਤ ਲੱਗੀ ਹੋਈ ਹੈ, ਹਰ ਇੱਕ ਮਨੁੱਖ ਕਿਸੇ ਨਾ ਕਿਸੇ ਆਦਤ ਕਰਕੇ ਮਜਬੂਰ ਹੈ, ਪਰ ਵਾਹਿਗੁਰੂ ਪਰਮੇਸ਼ਰ ਸਾਰੀਆਂ ਵੈਲਤਾਈਆਂ ਤੋਂ ਆਦਤਾਂ ਤੋਂ ਨਿਰਰਹਿਤ ਹੈ, ਇਸ ਕਰਕੇ ਉਹਨੂੰ ਨਿਰਵਾਣ ਵੀ ਕਹਿੰਦੇ ਨੇ। ਜਿਹਨੂੰ ਕੋਈ ਆਦਤ ਨਾ ਹੋਵੇ, ਕੋਈ ਵਹਿਲਤਾਈ ਨਾ ਹੋਵੇ, ਜੋ ਸਮਸਤ ਆਦਤਾਂ ਤੋਂ ਸਮਸਤ ਵਹਿਲਤਾਈਆਂ ਤੋਂ ਨਿਰਰਹਿਤ ਹੈ,
ਅਕਾਲ ਮੂਰਤ,
ਮੇਰੇ ਵਾਹਿਗੁਰੂ ਪਰਮੇਸ਼ਰ ਦੀ ਜੋ ਮੂਰਤ ਹੈ ਹਸਤੀ, ਉਹ ਅਕਾਲ ਹੈ, ਕਾਲ ਦੇ ਵਿੱਚ ਨਹੀਂ ਆਉਂਦੀ। ਸਭ ਮੂਰਤਾਂ ਕਾਲ ਦੇ ਦਾਇਰੇ ਚ ਨੇ, ਬਿਨਸਦੀਆਂ ਨੇ, ਮਿਟਦੀਆਂ ਨੇ, ਘਟਦੀਆਂ ਨੇ। ਜਿੰਨੀਆਂ ਵੀ ਮੂਰਤੀਆਂ ਨੇ, ਚਾਹੇ ਉਹ ਤਾਂਬੇ ਦੀਆਂ ਬਣਨ, ਪੱਥਰ ਦੀਆਂ ਬਣਨ, ਲੋਹੇ ਦੀਆਂ ਬਣਨ, ਸੋਨੇ ਦੀਆਂ ਬਣਨ, ਉਹ ਸਭ ਮਿਟ ਜਾਂਦੀਆਂ, ਕਿਉਂਕਿ ਕਾਲ ਦੇ ਅਧੀਨ ਨੇ। ਇੱਕ ਮੂਰਤ ਹੈ ਵਾਹਿਗੁਰੂ ਪਰਮੇਸ਼ਰ ਦੀ, ਜਿਹੜੀ ਕਾਲ ਦੇ ਅਧੀਨ ਨਹੀਂ, ਅਕਾਲ ਹੈ, ਜੋ ਕਾਲ ਵਿੱਚ ਨਹੀਂ ਹੈ। ਸਭ ਮੂਰਤਾਂ ਬਿਨਸਦੀਆਂ ਨੇ, ਕਿਉਂਕਿ ਕਾਲ ਦੇ ਅੰਦਰ ਨੇ। ਕਾਲ ਪਾਏ ਬ੍ਰਹਮਾ ਬਪ ਧਰਾ, ਕਾਲ ਪਾਏ ਸਿਵਜੂ ਅਵਤਰਾ, ਕਾਲ ਪਾਏ ਕਰ ਬਿਸਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸਾ। ਕਾਲ ਦਾ ਪਸਾਰਾ, ਕਿਉਂਕਿ ਸਭ ਕਾਲ ਨੇ ਬਣਾਏ ਨੇ, ਕਾਲ ਨੇ ਚੱਬ ਜਾਣੇ ਨੇ, ਕੱਖ ਆ ਜਾਣੇ ਨੇ। ਪਰ ਇੱਕ ਵਾਹਿਗੁਰੂ ਪਰਮੇਸ਼ਰ ਦੀ ਮੂਰਤ ਐਸੀ ਹੈ ਜਿਹੜੀ ਕਾਲ ਦੇ ਅੰਦਰ ਨਹੀਂ ਆਉਂਦੀ, ਕਾਲ ਤੋਂ ਸੁਤੰਤਰ ਹੈ, ਇਸ ਕਰਕੇ ਉਹਦੀ ਮੂਰਤ ਸਦਾ ਰਹਿਣ ਵਾਲੀ ਹੈ। ਮੂੰਹ ਰੱਤ, ਮੂੰਹ ਜਮਾ ਰੱਤ, ਮੇਰੀ ਉਹਦੇ ਵਿੱਚ ਪ੍ਰੀਤ ਹੈ, ਜਿਹੜਾ ਕਾਲ ਵਿੱਚ ਨਹੀਂ ਆਉਂਦਾ, ਜੋ ਅਕਾਲ ਪੁਰਖ ਹੈ, ਮੇਰੀ ਉਸਦੇ ਵਿੱਚ ਰਤੀ ਹੈ, ਮੇਰੀ ਉਹਦੇ ਵਿੱਚ ਪ੍ਰੀਤ ਹੈ।
ਆ ਜੂਨੀ,
ਜੋ ਜੂਨੀਆਂ ਤੋਂ ਰਹਿਤ ਹੈ, ਜੂਨੀ ਵਿੱਚ ਨਹੀਂ ਆਉਂਦਾ। ਨਾਸ ਤਾਂ ਹੋਵੇ ਜੇ ਜੂਨੀਆਂ ਵਿੱਚ ਆਵੇ, ਉਹ ਕਿਸੇ ਜੂਨੀ ਵਿੱਚ ਆਉਂਦਾ ਨਹੀਂ। ਸਭ ਜੂਨੀਆਂ ਉਹਦੇ ਤੋਂ ਆਉਂਦੀਆਂ ਨੇ, ਪਰ ਉਹ ਆਪ ਕਿਸੇ ਜੂਨੀ ਤੋਂ ਨਹੀਂ ਆਉਂਦਾ। ਸਭ ਜੂਨੀਆਂ ਉਸੇ ਤੋਂ ਪੈਦਾ ਹੁੰਦੀਆਂ ਨੇ। 84 ਲੱਖ ਜੂਨ ਉਹ ਪਾਈ, ਸਭ ਉਹਨੇ ਪੈਦਾ ਕੀਤੀਆਂ, ਉਹਦੇ ਵਿੱਚੋਂ ਤਾਂ 84 ਲੱਖ ਜੂਨਾਂ ਪੈਦਾ ਹੋ ਰਹੀਆਂ ਨੇ, ਪਰ ਉਹ ਆਪ ਕਿਸੇ ਜੋਨ ਤੋਂ ਪੈਦਾ ਨਹੀਂ ਹੁੰਦਾ, ਇਸ ਕਰਕੇ ਅਜੂਨੀ ਹੈ।
ਸੈਭੰਗ
ਸਵਤੇ ਪ੍ਰਕਾਸ਼ ਹੈ, ਅਜੂਨੀ ਹੋਣ ਕਰਕੇ ਉਹ ਆਪਣੇ ਆਪ ਨੂੰ ਬਣਾ ਲੈਂਦਾ, ਆਪ ਹੀ ਆਪਣੇ ਆਪ ਨੂੰ ਬਣਾਉਣ ਵਾਲਾ। ਸੈਭੰਗ ਸਵਤੇ ਪ੍ਰਕਾਸ਼, ਆਪਣੇ ਆਪ ਨੂੰ ਜੋ ਆਪ ਹੀ ਬਣਾਉਣ ਵਾਲਾ ਹੈ, ਆਪ ਹੀ ਆਪਣੇ ਆਪ ਨੂੰ ਪ੍ਰਕਾਸ਼ਣ ਵਾਲਾ।
ਗੁਰਪ੍ਰਸਾਦ
ਕਿਵੇਂ ਪ੍ਰਾਪਤ ਹੋਵੇ ਐਸਾ ਸਰੂਪ ਪਰਮੇਸ਼ਰ ਦਾ ਜੋ ਉੱਪਰ ਦੱਸਿਆ ਗਿਆ ਹੈ? ਮਹਾਰਾਜ ਜੀ ਕਹਿੰਦੇ, ਇਸ ਸਾਰੇ ਸਰੂਪ ਦੀ ਪ੍ਰਾਪਤੀ ਗੁਰੂ ਦੀ ਕਿਰਪਾ ਨਾਲ। ਪ੍ਰਸਾਦ ਕਿਰਪਾ, ਗੁਰ ਗੁਰੂ ਦੀ ਕਿਰਪਾ, ਗੁਰੂ ਦੀ ਕਿਰਪਾ ਨਾਲ ਨਿਰਭਉ ਨਿਰਵੈਰ ਦੀ, ਅਕਾਲ ਮੂਰਤ ਦੀ, ਅਜੂਨੀ ਦੀ, ਸੈਭੰਗ ਸਰੂਪ ਪਰਮੇਸ਼ਰ ਦੀ ਜੋ ਪ੍ਰਾਪਤੀ ਆ, ਉਹ ਗੁਰੂ ਦੀ ਕਿਰਪਾ ਨਾਲ ਹੈ। ਇਹ ਅੱਠ ਮੰਤਰ, ਇਹ ਮੂਲ ਮੰਤਰ ਅਕਾਲ ਪੁਰਖ ਪਰਮੇਸ਼ਰ ਜੀ ਨੇ ਆਪ ਗੁਰੂ ਬਣ ਕੇ ਮਹਾਰਾਜ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੂੰ ਦਿੱਤਾ ਹੈ।
ਸਵਈਆ ਬਹੁਰੋ ਤੁਨ ਭੋਰ ਗੰਭੀਰ ਬਣੈ, ਤਜੀਏ ਕ੍ਰਿਤ ਕੋ ਵਿਦਤਾ ਵੋ ਜਾਏ।
ਇਹ ਮੰਤਰ ਦੇ ਕੇ ਅਕਾਲ ਪੁਰਖ ਪਰਮੇਸ਼ਰ ਜੀ ਨੇ ਬੜੀ ਗਹਿਰ ਗੰਭੀਰ ਧੁਨ ਵਿਚ, ਬੜੀ ਗੰਭੀਰ ਆਵਾਜ਼, ਗਹਿਰੀ ਆਵਾਜ਼ ਦੇ ਵਿਚ ਅਕਾਲ ਪੁਰਖ ਜੀ ਨੇ ਬਚਨ ਕਿਹਾ, ਹੇ ਗੁਰੂ ਨਾਨਕ ਜੀ, ਹੁਣ ਤੁਸੀਂ ਮੋਦੀਖਾਨੇ ਦੀ ਕ੍ਰਿਤ ਤੱਜ ਕੇ, ਮੋਦੀਖਾਨੇ ਦਾ ਕੰਮ ਕਰ ਰਹੇ ਸਨ ਹੁਣ ਤੱਕ, ਉਹ ਕ੍ਰਿਤ ਤੱਜ ਕੇ ਬਿਦਤਾਵੋ ਜਾਈ, ਆਹ ਜਿਹੜਾ ਅਸੀਂ ਤੁਹਾਨੂੰ ਮੰਤਰ ਦਿੱਤਾ ਹੈ, ਇਹਨੂੰ ਪ੍ਰਗਟ ਕਰੋ ਸੰਸਾਰ ਚ। ਅੱਜ ਤੱਕ ਇਹ ਪ੍ਰਗਟ ਨਹੀਂ ਹੋਇਆ, ਇਹਨੂੰ ਤੁਸੀਂ ਜਾ ਕੇ ਪ੍ਰਗਟ ਕਰਨਾ। ਤਾਂ ਹੀ ਮਹਾਰਾਜ ਗੁਰੂ ਰਾਮਦਾਸ ਸਾਹਿਬ ਨੇ ਵੀ ਕਿਹਾ ਨਾ ਕਿ ਗੁਪਤ ਨਾਮ ਪ੍ਰਗਾਜਾ, ਮੇਰੇ ਮਾਲਕ ਨੇ, ਮੇਰੇ ਸਤਿਗੁਰਾਂ ਨੇ ਦਇਆ ਕੀਤੀ ਹੈ, ਜਿਹੜਾ ਨਾਮ ਪਹਿਲਾਂ ਯੁੱਗਾਂ ਵਿੱਚ ਗੁਪਤ ਸੀ ਉਹਨੂੰ ਪ੍ਰਗਟ ਕਰ ਦਿੱਤਾ ਹੈ। ਐਸਾ ਵੀ ਕਹਿੰਦੇ ਨੇ ਕਿ ਵਾਹਿਗੁਰੂ ਸ਼ਬਦ ਵੀ ਮੇਰੇ ਪਾਤਸ਼ਾਹ ਨੂੰ ਅਕਾਲ ਪੁਰਖ ਜੀ ਪਾਸੋਂ ਪ੍ਰਾਪਤ ਹੋਇਆ, ਜਿਹੜਾ ਸਤਿਗੁਰੂ ਜੀ ਨੇ ਸਿੱਖਾਂ ਨੂੰ ਦਿੱਤਾ ਹੈ। ਇਹਦੇ ਜਿਹੜੇ 4 ਅੱਖਰ ਨੇ, 36 ਯੁੱਗ ਤੱਕ ਕਹਿੰਦੇ ਇਹਨਾਂ ਅੱਖਰਾਂ ਦਾ ਜਾਪ ਹੁੰਦਾ ਰਿਹਾ, 36 ਯੁੱਗ ਤੱਕ। ਹਰ 9 ਯੁੱਗ ਬਾਅਦ 1 ਅੱਖਰ ਉਚਾਰਨ ਹੁੰਦਾ ਸੀ, ਤੇ ਫਿਰ 4 ਅੱਖਰ ਜਿਸ ਵੇਲੇ ਇਕੱਠੇ ਕਰਕੇ ਵਾਹਿਗੁਰੂ ਸ਼ਬਦ ਦਾ ਆਲਾਪ ਹੋਇਆ, 36 ਯੁੱਗਾਂ ਦਾ ਪਸਰਿਆ ਹੋਇਆ ਜਿੰਨਾ ਗੁਬਾਰ ਹਨੇਰਾ ਸੀ ਉਹ ਦੂਰ ਹੋ ਗਿਆ, ਨਿਵਿਰਤ ਹੋ ਗਿਆ। ਮਹਾਰਾਜ ਜੀ ਕਹਿੰਦੇ ਅਕਾਲ ਪੁਰਖ ਜੀ ਕਿ ਤੁਸੀਂ ਹੁਣ ਇਹ ਕਿਰਤ ਛੱਡ ਕੇ ਸੰਸਾਰ ਦੀ ਆਹ ਜਿਹੜਾ ਨਾਮ ਅਸੀਂ ਤੁਹਾਨੂੰ ਦਿੱਤਾ ਹੈ, ਆਹ ਜੋ ਮੂਲ ਮੰਤਰ ਤੁਹਾਨੂੰ ਦਿੱਤਾ ਹੈ, ਇਸ ਮੰਤਰ ਦਾ ਜਾ ਕੇ ਪ੍ਰਕਾਸ਼ ਕਰੋ, ਇਹਨੂੰ ਜਾ ਕੇ ਪ੍ਰਗਟ ਕਰੋ।
ਪਦ ਬੰਧਨ ਕੋ ਕਰ ਫੇਰ ਮੁਰੇ, ਦੁੱਖ ਦੁੰਦ ਮਿਟੈ ਜੇ ਕੇ ਦਰਸਾਏ।
ਅਕਾਲ ਪੁਰਖ ਪਰਮੇਸ਼ਰ ਦੇ ਚਰਨਾਂ ਤੇ ਪਦ ਬੰਧਨਾ ਨਮਸਕਾਰ ਕਰਕੇ, ਆਦ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੋਸੀ ਪੀ ਸੱਚ ਕਹਿ ਕੇ, ਮਹਾਰਾਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਅਕਾਲ ਪੁਰਖ ਜੀ ਦੇ ਦਰਬਾਰ ਚੋਂ ਪਿੱਛੇ ਵਾਪਸ ਮੁੜੇ ਹਨ। ਐਸੇ ਸਾਹਿਬ ਜਿਨ੍ਹਾਂ ਦਾ ਦਰਸ਼ਨ ਕਰਕੇ ਦੁੱਖਾਂ ਦੇ ਦੁੰਦ ਮਿਟ ਜਾਂਦੇ ਨੇ, ਦੁੱਖਾਂ ਦੇ ਦੁੱਖ ਸਮੂਹ ਬਿਨਸ ਜਾਂਦੇ ਨੇ, ਐਸੇ ਮੇਰੇ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਪਵਿੱਤਰ ਦਰਸ਼ਨ ਹਨ।
ਜੈ ਤੇ ਸੋ ਗਏ ਤੇ ਠੋਰ ਆਏ, ਸੁਖ ਦਾਸ ਦੇ ਜੇ ਨਾਮ ਜਪਾਏ।
ਵੇਈ ਨਦੀ ਚੋਂ ਮਹਾਰਾਜ ਜੀ ਗਏ ਸਨ ਜਿੱਥੋਂ, ਉਸੇ ਵੇਈ ਨਦੀ ਚ ਸਤਿਗੁਰੂ ਜੀ ਫੇਰ ਵਾਪਸ ਆ ਗਏ। ਤੀਸਰੇ ਦਿਨ ਐਸੇ ਸਾਹਿਬ ਜਿਹੜੇ ਆਪਣੇ ਦਾਸਾਂ ਨੂੰ ਨਾਮ ਜਪਾਉਣ ਵਾਸਤੇ ਆਏ ਨੇ, ਨਾਮ ਦੇ ਸਿਮਰਨ ਕਰਨ ਵਿਚ ਲਾਉਣ ਆਏ ਨੇ, ਨਾਮ ਦੀ ਆਰਾਧਨਾ ਵਿਚ ਜੋੜਨ ਆਏ ਨੇ, ਐਸੇ ਪਾਤਸ਼ਾਹ ਫਿਰ ਉਸ ਵੇਈ ਚ ਆ ਪ੍ਰਵੇਸ਼ੇ ਨੇ।
ਗੁਰ ਕਿੰਕਰ ਲੈ ਕਰ ਚੀਰ ਬਰੰਗ, ਫਿਰ ਤੀਰ ਵਹੀ ਨਿਤ ਹੋਵੇ ਆਏ।
ਮਹਾਰਾਜ ਜੀ ਦਾ ਸੇਵਾਦਾਰ ਸੀ ਨਾ, ਕੱਪੜੇ ਲੈ ਕੇ ਆਇਆ ਸੀ, ਖਲੋਤਾ ਸੀ ਤੇ ਸਤਿਗੁਰੂ ਜੀ ਅਲੋਪ ਹੋ ਗਏ ਸੀ। ਉਹ ਰੋਜ਼ ਹੀ ਉੱਥੇ ਸਵੇਰੇ ਅੰਮ੍ਰਿਤ ਵੇਲੇ ਆ ਜਾਂਦਾ ਸੀ ਕੱਪੜੇ ਲੈ ਕੇ, ਤੇ ਸਾਰਾ ਦਿਨ ਉਹਨੇ ਉੱਥੇ ਹੀ ਬੈਠਾ ਰਹਿਣਾ ਕਿ ਮੇਰੇ ਸਤਿਗੁਰੂ ਜੀ ਜ਼ਰੂਰ ਬਾਹਰ ਆਉਣਗੇ। ਉਹਦੇ ਅੰਦਰ ਵੀ ਨਿਸ਼ਚਾ ਸੀ। ਬੇਬੇ ਨਾਨਕੀ ਜੀ ਵੀ ਚੌਂਕੜਾ ਮਾਰੀ ਬੈਠੇ ਸੀ, ਸਾਰੀ ਰਾਤ ਉਹਨਾਂ ਨੂੰ ਵੀ ਬੀਤ ਗਈ ਹੈ। ਤੇ ਅਗਲੇ ਦਿਨ ਕਹਿੰਦੇ ਉਹ ਸੇਵਾਦਾਰ ਵੀ ਕੱਪੜੇ ਲੈ ਕੇ ਉੱਥੇ ਹੀ ਕੰਢੇ ਤੇ ਆਣ ਖਲੋਤਾ ਕਿ ਮਹਾਰਾਜ ਸੱਚੇ ਪਾਤਸ਼ਾਹ ਜ਼ਰੂਰ ਬਾਹਰ ਆਉਣਗੇ, ਜ਼ਰੂਰ ਮਹਾਰਾਜ ਜੀ ਦਰਸ਼ਨ ਦੇਣਗੇ।
ਦੋਹੇਰਾ ਜੈ ਪ੍ਰਵਿਸ਼ੇ ਇੱਕ ਕੋਸ ਤੈ ਨਿਕਸੇ ਗੁਰ ਪਰਬੀਨ।
ਮਹਾਰਾਜ ਸੱਚੇ ਪਾਤਸ਼ਾਹ ਜੀ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਾਲੀ ਜਿਹੜੀ ਥਾਂ ਹੈ, ਪ੍ਰਵੇਸ਼ ਉੱਥੇ ਕੀਤਾ ਵੇਈ ਚ, ਤੇ ਉਥੋਂ ਤਕਰੀਬਨ ਇੱਕ ਕੋਹ ਦੀ ਵਾਟ ਤੇ ਵੇਈ ਨਦੀ ਦੇ ਕੰਢੇ ਤੇ ਇੱਕ ਅਸਥਾਨ ਬਣਿਆ ਹੋਇਆ ਗੁਰਦੁਆਰਾ ਸ੍ਰੀ ਸੰਤ ਘਾਟ ਸਾਹਿਬ। ਉਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਤਿੰਨ ਦਿਨਾਂ ਬਾਅਦ ਪ੍ਰਗਟ ਹੋਏ ਨੇ। ਸੰਤ ਘਾਟ ਸਾਹਿਬ ਵਾਲੇ ਅਸਥਾਨ ਤੇ ਮਹਾਰਾਜ ਜੀ ਉਸ ਵੇਈ ਦੇ ਵਿਚੋਂ ਇੱਕ ਕੋਹ ਦੂਰ ਜਿੱਥੇ ਮਹਾਰਾਜ ਜੀ ਪ੍ਰਵੇਸ਼ ਕੀਤਾ ਸੀ, ਉਥੋਂ ਇੱਕ ਕੋਹ ਦੀ ਵਾਟ ਤੋਂ ਮਹਾਰਾਜ ਜੀ ਵੇਈ ਚੋਂ ਬਾਹਰ ਨਿਕਲੇ ਨੇ।
ਸੰਤ ਘਾਟ ਅਬ ਲਗ ਬਿਦਤ ਦਰਸੈ ਸਿੱਖ ਸੁਚੀਨ।
ਉੱਥੇ ਗੁਰਦੁਆਰਾ ਸ੍ਰੀ ਸੰਤ ਘਾਟ ਸਾਹਿਬ ਮੌਜੂਦ ਬੜਾ ਸੁੰਦਰ ਰਮਣੀਕ ਅਸਥਾਨ ਬਣ ਗਿਆ ਹੈ। ਬੜੇ ਸੋਹਣੇ ਬਾਗ ਬਗੀਚੇ ਨਾਲ ਵੇਈ ਦੇ ਖੇੜੇ ਹੋਏ ਨੇ, ਤੇ ਉਥੇ ਮਹਾਰਾਜ ਸੱਚੇ ਪਾਤਸ਼ਾਹ ਪ੍ਰਗਟ ਹੋਏ, ਜਿਸ ਗੁਰਦੁਆਰੇ ਸੰਤ ਘਾਟ ਸਾਹਿਬ ਦੇ ਦਰਸ਼ਨ ਅੱਜ ਵੀ ਸੰਗਤਾਂ ਜਾ ਕੇ ਕਰਦੀਆਂ ਹਨ।
ਸਵਈਆ ਕਰਦਾ ਉਰ ਭੂਰ ਨਿਹਾਰਤ ਬਾਰ, ਗੁਰਪਦ ਪ੍ਰੇਮ ਮੈਂ ਹੋਤੀ ਅਧੀਰਾ।
ਉਹ ਜਿਹੜਾ ਸੇਵਾਦਾਰ ਸੀ ਨਾ, ਕੱਪੜੇ ਲੈ ਕੇ ਬਸਤਰ ਮਹਾਰਾਜ ਜੀ ਦੇ ਖਲੋਤਾ ਰਹਿੰਦਾ ਸੀ, ਉਹ ਅੱਜ ਵੀ ਬੜੀ ਸ਼ਰਧਾ ਨਾਲ ਪਾਣੀ ਵੱਲ ਨਿਗਾਹ ਮਾਰ ਕੇ ਵੇਖ ਰਿਹਾ, ਪਾਣੀ ਵੱਲ ਬਾਰ ਬਾਰ ਨਿਗਾਹ ਮਾਰ ਰਿਹਾ ਹੈ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਵਿੱਚੋਂ ਨਜ਼ਰ ਆ ਜਾਣ।
ਮੁਖ ਸੋਚਤ ਲੋਚਨ ਨੀਰ ਬਿਮੋਚਤ, ਚੌਪਤ ਚੀਤ ਹਲੈ ਚੱਕ ਨੀਰਾ।
ਕਹਿੰਦੇ ਇਸ ਪ੍ਰਕਾਰ ਦੇ ਨਾਲ ਮਹਾਰਾਜ ਜੀ ਦੇ ਪਾਵਨ ਚਰਨਾਂ ਕਮਲਾਂ ਦੀ ਪ੍ਰੀਤ ਉਹਦੇ ਅੰਦਰ ਇੰਨੀ ਹੈ ਵੀ ਜੇ ਪਾਣੀ ਦੇ ਵਿੱਚ ਮੱਛ ਵੀ ਹਿੱਲਦਾ ਨਾ ਥੋੜਾ ਜਿਹਾ, ਰੰਚਕ ਮਾਤਰ ਵੀ ਪਾਣੀ ਹਲ ਜਾਵੇ, ਉਹਨੂੰ ਏਦਾਂ ਲੱਗਦਾ ਵੀ ਹੁਣੇ ਬਾਹਰ ਆਏ ਕਿ ਆਏ। ਮਨ ਚ ਪਿਆਰ ਸੀ ਨਾ, ਤੇ ਪਾਣੀ ਓਦਾਂ ਵੀ ਕਿਤੇ ਜਲ ਦੇ ਜੰਤੂ ਨਾਲ ਵੀ ਹਿੱਲੇ, ਤੇ ਸੇਵਾਦਾਰ ਦੇ ਮਨ ਚ ਇੰਨਾ ਪਿਆਰ ਇੰਨੀ ਪ੍ਰੀਤ ਸੀ ਕਿ ਜਾਪਦਾ ਗੁਰੂ ਸਾਹਿਬ ਜੀ ਬਾਹਰ ਨਿਕਲਣ ਲੱਗੇ ਨੇ ਹੁਣੇ, ਏਦਾਂ ਉਹਦੇ ਅੰਦਰ ਦੀ ਭਾਵਨਾ ਸੀ।
ਇਸ਼ਨਾਨ ਸਮੇਂ ਨਿਕਸੇ ਕਰ ਨਾ ਕਰ ਬਾਸੁਰ ਤੀਨ ਬਿਹਾਏ ਗਈਰਾ।
ਤਿੰਨ ਦਿਨਾਂ ਬਾਅਦ ਮਹਾਰਾਜ ਸੱਚੇ ਪਾਤਸ਼ਾਹ ਜੀ ਇਸ਼ਨਾਨ ਦੇ ਸਮੇਂ ਜਦੋਂ ਇਸ਼ਨਾਨ ਕਰਨ ਪ੍ਰਵੇਸ਼ੇ ਸਨ, ਉਸੇ ਸਮੇਂ ਮਹਾਰਾਜ ਜੀ ਕਰੁਣਾ ਕਰ ਦਇਆ ਦੇ ਘਰ ਪਾਤਸ਼ਾਹ ਉਸ ਜਲ ਦੇ ਵਿਚੋਂ ਵੇਈ ਚੋ ਬਾਹਰ ਆਏ ਨੇ।
ਦ੍ਰਿਗ ਦੇਖਤ ਹੀ ਉਮਗਾ ਅਨਰਾਗ ਸੁਭਾਗ ਸੁਦਾਸ ਖਰਾ ਜਲ ਤੀਰਾ।
ਜਿਹੜਾ ਦਾਸ ਸੀ ਨਾ ਉਹ ਸੱਜੇ ਖੱਬੇ ਵੇਖਦਾ ਰਹਿੰਦਾ ਸੀ, ਇੱਕ ਕੋਹ ਤੱਕ ਕਦੇ ਸੱਜੇ ਕਦੇ ਖੱਬੇ। ਉਹ ਚਲਦਾ ਚਲਦਾ ਉੱਥੇ ਹੀ ਸੰਤ ਘਾਟ ਸਾਹਿਬ ਵਾਲੇ ਥਾਂ ਤੇ ਖੜਾ ਵੀ ਸ਼ਾਇਦ ਇਸ ਪਾਸੇ ਹੀ ਮਹਾਰਾਜ ਜੀ ਬਾਹਰ ਆ ਜਾਣ। ਪਰ ਅੱਜ ਕਿਰਪਾ ਹੋ ਗਈ, ਤਿੰਨ ਦਿਨਾਂ ਬਾਅਦ ਉਹਦੀ ਉਡੀਕ ਮੁੱਕ ਗਈ। ਹਾਂ ਦਿਆਲੂ ਕਿਰਪਾਲੂ ਪਾਤਸ਼ਾਹ ਮਹਾਰਾਜ, ਜਲ ਨਾਲ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਤਨ ਸਿੰਚਿਆ ਹੋਇਆ ਤੇ ਵੇਈ ਦੇ ਜਲ ਵਿਚੋਂ ਬਾਹਰ ਨਿਕਲ ਕੇ ਆਏ ਹਨ।
ਦੌਰ ਕਰੀ ਪਦ ਮੈਂ ਅਬ ਬੰਧਨ ਅੰਬਰ ਦੀਨ ਸੁਖੰਬਰ ਪਾਇਓ।
ਮਹਾਰਾਜ ਸੱਚੇ ਪਾਤਸ਼ਾਹ ਦੇ ਦਰਸ਼ਨ ਕੀਤੇ, ਵੇਖਿਆ ਵੀ ਜਲ ਦੇ ਕੰਢੇ ਤੇ ਸਤਿਗੁਰੂ ਜੀ ਖਲੋਤੇ ਤੇ ਬੜਾ ਪਿਆਰ ਜਾਗਿਆ ਤੇ ਦੌੜ ਕੇ ਭੱਜ ਕੇ ਮਹਾਰਾਜ ਜੀ ਦੇ ਚਰਨਾਂ ਤੇ ਵੰਦਨਾ ਕੀਤੀ, ਨਮਸਕਾਰ ਕੀਤੀ ਔਰ ਮਹਾਰਾਜ ਜੀ ਨੂੰ ਬਸਤਰ ਜਿਹੜੇ ਹੱਥ ਚ ਫੜੇ। ਮਹਾਰਾਜ ਤਿੰਨਾਂ ਦਿਨਾਂ ਦਾ ਉਡੀਕਦਾ ਸੀ ਖਲੋਤਾ ਵੀ ਅੱਜ ਆਓਗੇ ਅੱਜ ਆਓਗੇ, ਉਹ ਬਸਤਰ ਮਹਾਰਾਜ ਸੱਚੇ ਪਾਤਸ਼ਾਹ ਨੂੰ ਦਿੱਤੇ। ਸੁਖੰਬਰ ਪਾਇਓ, ਸੁਖਾਂ ਦੇ ਦਾਤੇ ਸਤਿਗੁਰੂ ਪਾਤਸ਼ਾਹ ਨੇ ਉਹ ਸੋਹਣੇ ਬਸਤਰ ਸਰੀਰ ਤੇ ਧਾਰਨ ਕੀਤੇ।
ਦੇਖ ਦਿਆਲ ਤਿਸੈ ਤੇ ਕਾਲ ਨਿਹਾਲ ਭਇਓ ਇਵ ਬੈਨ ਅਲਾਇਓ।
ਮਹਾਰਾਜ ਜੀ ਨੇ ਬੜੀ ਦਇਆ ਕੀਤੀ, ਦਇਆ ਦ੍ਰਿਸ਼ਟੀ ਕਰਦਿਆਂ ਉਸ ਦਾਸ ਵੱਲ ਵੇਖਿਆ ਤੇ ਵੇਖਦਿਆਂ ਬਚਨ ਕਿਹਾ, ਨਿਹਾਲ ਭਇਓ, ਨਿਹਾਲ ਹੋ ਜਾ, ਤੂੰ ਨਿਹਾਲ ਹੋ ਜਾ। ਮਹਾਰਾਜ ਸੱਚੇ ਪਾਤਸ਼ਾਹ ਨੇ ਜਿਸ ਵੇਲੇ ਬਚਨ ਕਹੇ,
ਛੂਟ ਕਪਾਟ ਗਏ ਛੱਡਤੀ ਪ੍ਰਮਥਾਟ ਹਟਾ ਕਟ ਗਿਆਨ ਸੁਹਾਇਓ।
ਉਸ ਵੇਲੇ ਤਾਤਕਾਲ ਨਾਲੋ ਨਾਲ ਜਦੋਂ ਮਹਾਰਾਜ ਨੇ ਕਿਹਾ ਨਾ ਨਿਹਾਲ ਭਇਓ, ਨਿਹਾਲ ਹੋ ਜਾ, ਇਹ ਕਹਿਣ ਦੀ ਦੇਰੀ ਸੀ, ਕਪਾਟ ਖੁੱਲ ਗਏ ਉਸ ਸੇਵਾਦਾਰ ਦੇ, ਬਜਰ ਕਪਾਟ ਖੁੱਲ ਗਏ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ। ਔਰ ਉਸੇ ਵੇਲੇ ਹਿਰਦੇ ਵਿਚ ਗਿਆਨ ਪ੍ਰਗਟ ਹੋ ਗਿਆ, ਭਈ ਗਲਤਾ ਨਿਹਾਲ 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 ਹੀ ਨਿਹਾਲ ਕਰ ਦਿੱਤਾ ਮਹਾਰਾਜ ਜੀ ਨੇ। ਕਹਿੰਦੇ ਅੰਦਰ ਦੀ ਦਸ਼ਾ ਹੋਰ ਦੀ ਹੋਰ ਹੀ ਹੋ ਗਈ, ਘੱਟ ਚ ਗਿਆਨ ਪ੍ਰਕਾਸ਼ ਹੋ ਗਿਆ।
ਮੈਂ ਮੰਦ ਚਲੇ ਪੁਰ ਕੋ ਜੋ ਦੰਭ ਨਿਕੰਦਨ ਕੋ ਭਵ ਆਇਓ।
ਸਹਿਜੇ ਸਹਿਜੇ ਮਹਾਰਾਜ ਉਸ ਦਾਸ ਨੂੰ ਨਿਹਾਲ ਕਰਕੇ ਨਾ ਸੰਤ ਘਾਟ ਸਾਹਿਬ ਤੋਂ ਨਗਰ ਵੱਲ ਨੂੰ ਚੱਲ ਪਏ। ਐਸੇ ਸਾਹਿਬ ਜਿਹੜੇ ਪਖੰਡ ਦਾ ਨਾਸ ਕਰਨ ਵਾਸਤੇ ਇਸ ਧਰਤੀ ਤੇ ਆਏ ਨੇ। ਸੋ ਜੀ ਸ੍ਰੀ ਸੁਲਤਾਨਪੁਰ ਸਾਹਿਬ ਨੂੰ ਚੱਲ ਪਏ, ਜਿੱਥੇ ਮੇਰੇ ਸਾਹਿਬ ਦਾ ਹੱਟ ਹੈ, ਗੁਰਦੁਆਰਾ ਹੱਟ ਸਾਹਿਬ। ਮਹਾਰਾਜ ਸੱਚੇ ਪਾਤਸ਼ਾਹ ਉੱਥੇ ਆ ਰਹੇ ਨੇ। ਉੱਥੇ ਆ ਕੇ ਜੋ ਕੌਤਕ ਮੇਰੇ ਗਰੀਬ ਨਿਵਾਜ ਦਿਆਨਿਧ ਪਾਤਸ਼ਾਹ ਨੇ ਵਰਤਾਇਆ, ਉਹ ਆਪ ਦੀ ਅਗਲਿਆਂ ਪ੍ਰਕਰਣਾਂ ਚ ਕਥਾ ਸਰਵਣ ਕਰੋਗੇ। ਮਹਾਰਾਜ ਜੀ ਦੀ ਪਾਵਨ ਪਵਿੱਤਰ ਕਥਾ ਹੈ, ਕਥਨ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। ਪੀ ਤੇਰੀ ਕੀਮਤ ਨਾ ਪਵੈ, ਪੀ ਤੇਰੀ ਕੀਮਤ ਨਾ ਪਵੈ। ਪੀ ਤੇਰੀ ਕੀਮਤ ਨਾ ਪਵੈ, ਪੀ ਤੇਰੀ ਕੀਮਤ ਨਾ ਪਵੈ। ਹੋ ਕੇ ਵਡਿਆ ਖਾਨਾਓ, ਹੋ ਕੇ ਵਡਿਆ ਖਾਨਾਓ। ਹੋ ਕੇ ਵਡਿਆ ਖਾਨਾਓ, ਹੋ ਕੇ ਵਡਿਆ ਖਾਨਾਓ। ਉਹ वाहे गुरु,
वाहे गुरु, वाहे गुरु, वाहे गुरु, 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 वाहे गुरु,
हे अच्युत हे पार ब्रह्म
अविनाशी अविनाश,
हे पूरन हे सर्वमय
दुख पंजन गुण तास,
हे संगी हे
हे निर्गुण सब टेक, हे गुण निधान जाके सदा विवेक, हे अपरंपर हर हरे है बियो अनार, हे संता के सदा संग निदारा दा।